जो दर्शन पर से गुरु के जन्म मरण दुख जाए सतनाम श्री वाहेगुरु साहिब जी गौड़ी महला पंजा ऐसी प्रीत गोविंद स्यों लगी मेल लई पूर्ण बड़ भागी ऐसी प्रीत गोविंद स्यों लगी मेल लई पूर्ण बड़ भागी
यह गुरबाणी है यह इतिहास है
ਜਾਂ ਕੋਈ ਹੋਰ ਆਪਾਂ ਹੋਰ ਸੋਧ ਲੈ ਕਰਕੇ ਪਰਮੇਸ਼ਰ ਦੇ ਬਾਬਤ ਕੋਈ ਵਿਚਾਰ ਕਰਦੇ ਹਾਂ। ਇਹ ਸਮੁੱਚਾ ਭਾਵ ਇਹੀ ਹੈ ਕਿ ਮਨ ਸਮਝਾਵਣ ਕਾਰਨ ਕਸਬ ਪੜੀ ਹੈ ਗਿਆਨ, ਕਿ ਮਨ ਨੂੰ ਕੁਛ ਸਮਝ ਆ ਜਾਏ, ਪਰਮਾਤਮਾ ਤੇ ਭਰੋਸਾ ਹੋ ਜਾਏ, ਕੋਈ ਸੋਝੀ ਪ੍ਰਾਪਤ ਹੋ ਜਾਏ। ਮਨ ਲੱਗ ਸਭ ਸਾਧਨ ਬਣੇ, ਮਨ ਲੱਗ ਸਭ ਉਪਦੇਸ਼। ਕਿ ਬਾਹਰ ਸਾਧਨ ਹਨ, ਜਿਵੇਂ ਦੂਸਰੇ ਮਤਾਂ ਦੇ ਜੋ ਸਾਧਨ ਹਨ, ਕੋਈ ਤੀਰਥਾਂ 'ਤੇ ਜਾਂਦਾ ਹੈ, ਦਾਨ ਪੁੰਨ ਕਰਦਾ ਹੈ, ਕੋਈ ਮੱਕੇ ਦੇ ਹੱਜ ਕਰਨ ਵਾਸਤੇ ਜਾਂਦਾ ਹੈ, ਗੁਰੂ ਘਰ ਦੇ ਵਿੱਚ ਸੇਵਾ ਕਰਨੀ ਹੱਥਾਂ ਦੇ ਨਾਲ ਅਤੇ ਸੰਗਤਾਂ ਦੇ ਸਤਸੰਗ ਦੀ ਜੋ ਸਾਧ ਸੰਗਤ ਹੈ, ਸੰਗਤ ਵਾਸਤੇ ਲੰਗਰ ਲਾਉਣਾ, ਇਹ ਬਾਹਰ ਸੇਵਾ ਆ ਜਾਂਦੀ, ਭਾਵ ਕਿ ਬਾਹਰ ਦੇ ਸਾਧਨ ਹਨ। ਜਿਹੜੇ ਸਾਧਨ ਹਨ, ਇਹ ਸਾਧਨ ਵੀ ਵਿਅਕਤੀ ਨੂੰ ਅੰਤਰਮੁਖ ਕਰਨ ਵਾਸਤੇ ਨੇ, ਪਰਮਾਤਮਾ 'ਤੇ ਭਰੋਸਾ ਪੈਦਾ ਕਰਨ ਵਾਸਤੇ। ਮਨ ਲੱਗ ਸਭ ਸਾਧਨ ਬਣੇ, ਮਨ ਲੱਗ ਸਭ ਉਪਦੇਸ਼, ਮਨ ਨੂੰ ਪੜ੍ਹ ਕੇ ਗਿਆਨ ਹੋਏ, ਮਨ ਲਾ ਕੇ ਰੱਬ ਸੇਜ। ਇਸ ਕਰਕੇ ਸ਼ਰਧਾ ਜ਼ਰੂਰੀ ਹੈ, ਜਿਤਨੀ ਸ਼ਰਧਾ ਹੋਵੇਗੀ ਉਤਨਾ ਹੀ ਮਨ ਇਕਾਗਰ ਹੋਵੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਜਾ ਕੇ ਮਨ ਗੁਰਕੀ ਪ੍ਰਤੀਤ, ਜਿਸਦਿਨ ਆਵੇ ਹਰ ਪ੍ਰਭ ਚੀਤ। ਜਿਹਦੇ ਮਨ ਗੁਰੂ ਦੇ ਪ੍ਰਤੀਤ ਦੀ ਇਹ ਭਰੋਸਾ ਹੈ ਅਤੇ ਉਸਦੇ ਚਿੱਤ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਏ। ਪਰ ਜਦੋਂ ਆਪਾਂ ਸੰਸਾਰੀ ਪੱਖ ਨੂੰ ਵੇਖਦੇ ਹਾਂ, ਜਿਹੜਾ ਆਪਣਾ ਮਨ ਹੈ, ਕਿਉਂਕਿ ਗੁਰਬਾਣੀ ਵੀ ਇਹ ਆਪਾਂ ਨੂੰ ਕਹਿ ਰਹੀ ਹੈ ਕਿ ਬਿਨ ਦੇਖਿਆ ਉਪਜਿਆ ਨਹੀਂ ਆਸਾ, ਕਿ ਕਿਸੇ ਦੇ ਨਾਲ ਵੀ ਪ੍ਰੀਤੀ ਕਰਨੀ ਹੋਵੇ, ਜੇ ਆਪਾਂ ਉਹਦਾ ਦਰਸ਼ਨ ਕਰਾਂਗੇ ਨਾ, ਉਹਨੂੰ ਵੇਖਿਆ ਹੋਏਗਾ, ਤਾਂ ਹੀ ਉਹਦਾ ਪ੍ਰੀਤੀ ਹੋਏਗੀ। ਅਤੇ ਬਿਨਾਂ ਵੇਖੇ ਤਾਂ ਪ੍ਰੀਤ ਨਹੀਂ ਹੋ ਸਕਦੀ, ਬਿਨਾਂ ਦੇਖਿਆ ਉਹਦੇ ਨਹੀਂ ਆਸਾ। ਇਸ ਕਰਕੇ ਜਿਹੜਾ ਸੰਸਾਰ ਹੈ ਇਹ ਆਪਾਂ ਵੇਖ ਰਹੇ ਹਾਂ, ਜਿਹੜਾ ਸੰਸਾਰ ਹੈ ਇਹਦਾ ਆਕਾਰ ਹੈ, ਕੋਈ ਵੀ ਵਸਤੂ ਹੈ ਉਹਦਾ ਰੂਪ ਵੀ ਹੈ, ਉਹਦਾ ਰੰਗ ਵੀ ਹੈ, ਉਹਦਾ ਆਕਾਰ ਵੀ। ਉਹ ਰੂਪ ਰੰਗ ਨੂੰ ਵੇਖ ਕਰਕੇ ਆਪਾਂ ਪ੍ਰੀਤ ਕਰਦੇ ਹਾਂ ਅਤੇ ਉਹਦੇ ਨਾਲ ਨੇੜਤਾ ਪ੍ਰਾਪਤ ਕਰਦੇ ਹਾਂ। ਪਰ ਜਿਹਨੂੰ ਨਿਰੰਕਾਰ ਹੈ, ਪਰਮਾਤਮਾ ਹੈ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਬਿਨ ਦੇਖਿਆ ਉਪਜਿਆ ਨਹੀਂ ਆਸਾ, ਉਹ ਪਰਮਾਤਮਾ ਨਿਰੰਕਾਰ ਹੈ। ਨਾ ਉਹਦਾ ਕੋਈ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ, ਨਾ ਕੋਈ ਉਹਦਾ ਆਕਾਰ ਹੈ, ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਤੇ ਸਭ ਭਿੰਨ। ਇਹ ਸਾਰੀਆਂ ਜਿਹੜੇ ਆਕਾਰ ਹਨ, ਰੰਗ ਰੂਪ ਹਨ, ਪਰਮਾਤਮਾ ਇਹਨਾਂ ਤੋਂ ਨਿਰਲੇਖ ਹੈ। ਫਿਰ ਉਸ ਦੇ ਨਾਲ ਕਿਵੇਂ ਨੇੜਤਾ ਹੋਵੇ, ਉਹਦੇ ਨਾਲ ਪ੍ਰੀਤੀ ਕਿਵੇਂ ਹੋਵੇ? ਕਿਉਂਕਿ ਅੱਜ ਦਾ ਜੋ ਪਾਵਨ ਸ਼ਬਦ ਹੈ, ਜੋ ਸੱਚਾ ਜਗਿਆਸੂ ਹੈ, ਜੋ ਪਰਮਾਤਮਾ ਦੀ ਪ੍ਰਾਪਤੀ ਵਾਲਾ, ਸਾਧਨ ਕਰਨ ਵਾਲਾ ਜਗਿਆਸੂ ਜਨ ਹੈ, ਉਹਦੀ ਅਵਸਥਾ ਨੂੰ ਪਸੰਦ ਕੀਤਾ ਹੈ। ਵੈਸੇ ਜਗਿਆਸੂ ਸ਼ਬਦ ਹੈ ਆਪਾਂ ਆਮ ਕਰਕੇ ਵਰਤਦੇ ਹਾਂ, ਪਰ ਜਦੋਂ ਆਪਾਂ ਜੇ ਅੱਖਰਾਂ ਦੀ ਵਿਆਖਿਆ ਕਰਾਂਗੇ, ਅੱਖਰਾਂ ਦੇ ਵਿੱਚ ਹੀ ਸਾਰੇ ਅਰਥ ਛੁਪੇ ਹੋਏ ਨੇ। ਜਗਿਆਸੂ ਜੱਜੇ ਦਾ ਅਰਥ ਹੈ ਜਨਮ ਲੈ ਲੈਣਾ, ਜੱਜੇ ਦਾ ਅਰਥ ਹੈ ਜੱਜਾ ਜੋ ਅੱਖਰ ਹੈ ਇਹ ਕਹਿੰਦਾ ਵੀ ਜਨਮ ਲੈ ਲੈਣਾ। ਅੱਗੇ ਗੱਗਾ ਅੱਖਰ ਹੈ, ਇਹਦਾ ਅਰਥ ਹੈ ਗਿਆਨ। ਆਸੂ ਦਾ ਅਰਥ ਹੈ ਆਸਾ ਪੈਦਾ ਹੋ ਜਾਣੀ, ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਜਾਣਨ ਦੀ ਆਸ ਪੈਦਾ ਹੋ ਜਾਏ। ਇਹ ਭਗਤ ਰਵਦਾਸ ਜੀ ਕਹਿੰਦੇ ਹਨ, ਬਹੁਤ ਜਨਮ ਵਿਛੜੇ ਤੇ ਮਾਧੋ, ਇਹੋ ਜਨਮ ਤੁਮਾਰੇ ਦੇਖੇ, ਕਹਿ ਰਵਦਾਸ ਆਸ ਲੱਗ ਜੀਵੋ, ਫਿਰ ਭਇਓ ਦਰਸ਼ਨ ਦੇਖੇ। ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂ ਪੈਦਾ ਹੋ ਜਾਵੇ, ਆਸਾ ਲੱਗ ਜਾਵੇ, ਉਹਨੂੰ ਜਗਿਆਸੂ ਕਹਿੰਦੇ। ਸੋ ਪਰਮਾਤਮਾ ਦਾ ਕੋਈ ਰੂਪ ਰੇਖ ਨਹੀਂ ਹੈ ਅਤੇ ਉਹਦੇ ਨਾਲ ਫਿਰ ਪ੍ਰੀਤ ਕਿਵੇਂ ਲੱਗੇ? ਪਰ ਜਦੋਂ ਆਪਾਂ ਇਸ 'ਤੇ ਥੋੜ੍ਹੀ ਤਰਕ ਕਰਾਂਗੇ ਨਾ, ਥੋੜ੍ਹੀ ਜਿਹੀ ਵਿਚਾਰ ਕਰਾਂਗੇ ਕਿ ਜ਼ਰੂਰੀ ਨਹੀਂ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਨਹੀਂ ਦਿਖਦੀਆਂ ਉਹਦੀ ਹੋਂਦ ਨਹੀਂ ਹੁੰਦੀ। ਪਰਮਾਤਮਾ ਭਾਵੇਂ ਆਪਾਂ ਨੂੰ ਇਹ ਅੱਖਾਂ ਨਾਲ ਨਹੀਂ ਦਿਸਦਾ, ਜਿਹੜੀਆਂ ਉਹ ਅੱਖਾਂ ਨੇ ਉਹ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀਆਂ। ਮਹਾਰਾਜ ਕਹਿੰਦੇ ਨਾਨਕ ਸੇ ਅੱਖੜੀਆਂ ਮਿਹਨ ਜਿਨੀ ਦਸੰਬਰ ਮਾਂ ਭਰੇ ਬਿਆਨ ਦਾ ਅਰਥ ਦੂਜੀ ਅੱਖਾਂ ਦੇ ਹੋ। ਉਹ ਅੱਖਾਂ ਦੂਸਰੀਆਂ ਨੇ ਜਿਹੜੀਆਂ ਅੱਖਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਨਾਨਕ ਸੇ ਅੱਖੜੀਆਂ ਮਿਹਨ ਜਿਨੀ ਦਸੰਬਰ ਮਾਂ ਭਰੇ, ਜਿਹਦੇ ਨਾਲ ਪਿਆਰਾ ਪ੍ਰੀਤਮ ਜੀ ਦੇ ਦਰਸ਼ਨ ਕਰਨੇ ਆ, ਉਹ ਅੱਖਾਂ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀਆਂ ਨੇ। ਉਹ ਹੈ ਵਿਰਾਗ ਤੇ ਵਿਵੇਕ ਦੇ ਨੇਤਰ, ਗਿਆਨ ਦੇ ਨੇਤਰਾਂ ਦੁਆਰਾ ਉਹ ਦਰਸ਼ਨ ਹੁੰਦੇ ਹੈ। ਸੋ ਇਸ ਕਰਕੇ ਜ਼ਰੂਰੀ ਨਹੀਂ ਵੀ ਜਿਹੜੀ ਚੀਜ਼ ਆਪਾਂ ਇਹਨਾਂ ਸਤੂਲ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਜੀ, ਉਹਦੀ ਹੋਂਦ ਤੋਂ ਆਪਾਂ ਮੁਨਕਰ ਹੋ ਜਾਈਏ ਕਿ ਉਹ ਨਹੀਂ ਹੋ ਸਕਦੀ। ਆਪਣੇ ਸਰੀਰ ਦੇ ਵਿੱਚ ਆਪਾਂ ਨੂੰ ਭੁੱਖ ਲੱਗਦੀ ਹੈ। ਜੇ ਕੋਈ ਕਹੇ ਕਿ ਮੈਨੂੰ ਭੁੱਖ ਲੱਗੀ ਹੈ, ਆਪਾਂ ਨੂੰ ਕਹੇ ਭੁੱਖ ਦਿਖਾ ਰਹੀ ਕਿਹੋ ਜਿਹੀ ਹੁੰਦੀ ਹੈ, ਨਹੀਂ ਦਿਖਾ ਸਕਦੇ। ਨੀਂਦ ਆਉਂਦੀ ਹੈ ਕਿ ਮੈਨੂੰ ਨੀਂਦ ਆ ਰਹੀ ਹੈ, ਕਿ ਆਪਾਂ ਨੂੰ ਕਹੇ ਵੀ ਸਾਨੂੰ ਨੀਂਦ ਦਾ ਜਿਹਾ ਸਰੂਪ ਹੈ ਦਿਖਾਉਣਾ ਕਰਕੇ ਨੀਂਦ ਕੀ ਸ਼ੈ ਹੈ, ਨਹੀਂ ਦਿਖਾ ਸਕਦੇ। ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦਾ ਦਰਦ ਹੋ ਰਿਹਾ, ਕੋਈ ਪੀੜਾ ਹੋ ਰਹੀ ਹੈ, ਤਕਲੀਫ ਹੋ ਰਹੀ ਹੈ, ਉਹ ਆਪਾਂ ਮਹਿਸੂਸ ਕਰਦੇ ਹਾਂ, ਦੱਸ ਸਕਦੇ ਹਾਂ, ਪਰ ਉਹਨੂੰ ਆਪਾਂ ਵਿਖਾ ਨਹੀਂ ਸਕਦੇ। ਪਿਆਸ ਲੱਗਦੀ ਹੈ, ਇਸ ਆਪਣੇ ਸਰੀਰ ਦੇ ਵਿੱਚ ਇਹ ਕਿਰਿਆਵਾਂ ਹੋ ਰਹੀਆਂ ਨੇ ਜਿਹੜੀਆਂ ਆਪਾਂ ਅਨੁਭਵ ਕਰਦੇ ਹਾਂ, ਪਰ ਉਹਨੂੰ ਆਪਾਂ ਵਿਖਾ ਨਹੀਂ ਸਕਦੇ, ਅੱਖਾਂ ਨਾਲ ਦੇਖ ਨਹੀਂ ਸਕਦੇ। ਜਿਹੜਾ ਪਰਮਾਤਮਾ ਹੈ ਉਹ ਸਭ ਦਾ ਮੂਲ ਹੈ। ਜਿਹੜੀਆਂ ਇਹ ਚੀਜ਼ਾਂ ਨੇ, ਜਿਹੜੀਆਂ ਸੂਲ ਹਨ ਆਪਣੇ ਸਰੀਰ ਵਿੱਚ ਮੌਜੂਦ ਨੇ, ਜੇ ਇਹ ਵੀ ਵੇਖ ਸਕਦੇ, ਪਰ ਆਪਾਂ ਅਨੁਭਵ ਕਰਦੇ ਹਾਂ, ਪਰ ਪਰਮਾਤਮਾ ਦਾ ਸਭ ਦਾ ਮੂਲ ਹੈ ਨਾ, ਸਭ ਦਾ ਮੁੱਢ ਹੈ, ਕਿ ਉਸ ਪਰਮਾਤਮਾ ਨੂੰ ਵੀ ਅਨੁਭਵ ਕੀਤਾ ਜਾ ਸਕਦਾ। ਅਤੇ ਅਨੁਭਵ ਹੀ ਨਹੀਂ ਕੀਤਾ ਜਾ ਸਕਦਾ ਜਿਹੜੇ ਦਿਨ ਬੀਸ ਵਿਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਦਿਨ ਆਵੈ ਹਰ ਭਰ ਚੀਤ। ਗੁਰਬਾਣੀ ਦੀ ਕਥਾ ਸਰਵਣ ਕਰਨੀ, ਇਤਿਹਾਸ ਸਰਵਣ ਕਰਨਾ, ਭਾਵ ਇਹੀ ਹੈ ਕਿ ਸਾਡੇ ਮਨ ਵਿੱਚ ਪੂਰਨ ਵਿਸ਼ਵਾਸ ਆ ਜਾਏ। ਅਤੇ ਨਹੀਂ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਹਨ ਕਿ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਅਤੇ ਅੰਤਰ ਨਾ ਵਜੋ ਘਾਓ ਉਸਨੂੰ ਸੁੱਖ ਨਾ ਉੱਚੀ ਭਾਵੇਂ ਸੌ ਗੇੜਾ ਆਓ ਜਾਓ। ਜੇ ਗੁਰੂ ਦੇ ਸ਼ਬਦ 'ਤੇ ਵਿਸ਼ਵਾਸ ਹੀ ਨਹੀਂ ਹੈ, ਭਰੋਸਾ ਹੀ ਨਹੀਂ, ਕਹਿੰਦੇ ਭਾਵੇਂ ਸੌ ਵਾਰੀ ਆਏ ਜਾਏ, ਉਹ ਕਦੇ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਬਖਸ਼ ਕਰਦੇ ਹਨ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 198 ਅੰਕ ਦੇ ਉੱਤੇ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ ਕਰ ਰਹੇ ਹਨ। ਗੌੜੀ ਮਹੰਗਾ ਪੰਜਵਾ ਐਸੀ ਪ੍ਰੀਤ ਗੋਬਿੰਦ ਚੌਂਦਾ ਕੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸੀ ਜਿਹੜੀ ਮੇਰੀ ਪ੍ਰੀਤ ਹੈ ਗੋਬਿੰਦ ਕੀ, ਇਹ ਪਰਮਾਤਮਾ ਨਾਲ ਲੱਗ ਗਈ ਹੈ। ਗੋ ਕੀ ਇਹ ਧਰਤੀ, ਬਿੰਦ ਕੀ ਰੱਖਿਆ ਕਰਨ ਵਾਲਾ, ਅਥਵਾ ਗੋ ਨੂੰ ਇੰਦਰੀਆਂ ਦਾ ਹੈ, ਬਿੰਦ ਕੀ ਇਹ ਪ੍ਰੇਰਕ ਜੋ ਸਾਰੇ ਆਪਣੇ ਸਰੀਰ ਦੇ ਵਿੱਚ ਸਤਾ ਵੀ ਜੋ ਐਸਾ ਪਰਮੇਸ਼ਰ ਹੈ, ਕਹਿੰਦੇ ਉਹਦੇ ਨਾਲ ਮੇਰੀ ਪ੍ਰੀਤ ਐਸੀ ਲੱਗ ਗਈ ਹੈ। ਮੇਲ ਰਹੇ ਪੂਰਨ ਵਿੱਚ ਭਾਗੀ, ਕਹਿੰਦੇ ਉਹ ਪੂਰਨ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਲ ਐਸੀ ਪ੍ਰੀਤ ਲੱਗ ਗਈ। ਅੱਗੇ ਹੁਣ ਇਹ ਪ੍ਰਮਾਣ ਦਿੰਦੇ ਨੇ, ਰਹਾਉ ਭਰਤਾ ਤੇ ਵਿਕਸੈ ਜੋ ਨਾਰੀ। ਭਰਤਾ ਨੂੰ ਪਤੀ ਦਾ ਹੈ ਤੇ ਪੇਕ ਨੂੰ ਨਿਕਲਣ ਦਾ, ਵਿਕਸੈ ਕੀ ਆਨੰਦਿਤ ਹੋਣਾ, ਨਾਰੀ ਕੀ ਇਸਤਰੀ। ਇਹ ਵਾਜ ਪ੍ਰਮਾਣ ਹੈ, ਜਿਵੇਂ ਔਰ ਪਤੀ ਕਿਤੇ ਪ੍ਰਦੇਸ਼ ਗਿਆ ਹੋਵੇ ਤੇ ਵਰਿਆਂ ਤੋਂ ਬਾਅਦ ਕਿਤੇ ਵਾਪਸ ਆਉਂਦਾ, ਵੈਸੇ ਵੀ ਤੇ ਨਿਤ ਦੀ ਕਿਰਿਆ ਹੈ ਕਿ ਜਿਹੜੀ ਪਤੀ ਵਰਤ ਔਰਤ ਹੈ ਆਪਣੇ ਪਤੀ ਦੇ ਦਰਸ਼ਨ ਕੀਰਤ ਕਰਕੇ ਉਹ ਖੁਸ਼ ਹੁੰਦੀ ਹੈ, ਆਨੰਦਿਤ ਹੁੰਦੀ ਹੈ। ਇਹ ਬਾਜ ਪ੍ਰਮਾਣ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਜਿੱਥੇ ਇਹ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਆਉਂਦੀ ਹੈ ਨਾ ਜ਼ਿਆਦਾ ਕਰਕੇ, ਉੱਥੇ ਜਗਿਆਸੂ ਨੂੰ ਇਸਤਰੀ ਕਰਕੇ ਸੰਬੋਧਨ ਕੀਤਾ ਹੈ। ਵੈਸੇ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਸ ਗੱਲ ਮੈਂ ਪੁਰਖ ਏਕ ਹੈ ਔਰ ਸਗਲੀ ਨਾਰ ਸਵਾਈ। ਬਾਕੀ ਜਿਤਨੇ ਵੀ ਜਗਿਆਸੂ, ਚਾਹੇ ਕੋਈ ਇਸਤਰੀ ਜਾਮੇ ਵਿੱਚ ਹੈ ਚਾਹੇ ਪੁਰਸ਼ ਵਿੱਚ ਹੈ, ਸਾਰੇ ਇਸਤਰੀ ਰੂਪ ਹਨ। ਪਰਮਾਤਮਾ ਸਭ ਦਾ ਪਤੀ ਹੈ, ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰਿਆ ਨਾ ਜਾਇਆ। ਤੋ ਇਸਤਰੀ ਰੂਪ ਦੇ ਵਿੱਚ ਸੰਬੋਧਨ ਕੀਤਾ ਹੈ ਜਗਿਆਸੂ ਨੇ। ਮਹਾਰਾਜ ਤੇ ਪਾਤਸ਼ਾਹ ਜੀ ਕਹਿੰਦੇ ਹਨ ਤੇ ਮੈਨੂੰ ਮੇਰੇ ਕੀਤਨਾ ਦਿਓ ਹਉ ਖੁਦ ਮੇਰੇ ਖਰੀ ਨਿਵਾਣੀ ਮੈਂ ਨੈਣੀ ਨੀਂਦ ਨਾ ਆਏ ਦਿਓ ਭਾਵੈ ਅੰਨ ਨਾ ਪਾਣੀ। ਉੱਥੇ ਵੀ ਜਗਿਆਸੂ ਰੂਪ ਇਸਤਰੀ ਦੇ ਰੂਪ ਦੁਆਰਾ ਸੰਬੋਧਨ ਕੀਤਾ ਹੈ ਕਿ ਵਾਹਿਗੁਰੂ ਪਰਮੇਸ਼ਰ ਮੇਰੇ ਮੇਰੇ ਪ੍ਰੀਤਮਾ ਦਿਓ ਹਉ ਖੁਦ ਮੇਰੇ ਖਰੀ ਨਿਮਾਣੀ ਤੇ ਤੋਂ ਬਿਨਾਂ ਮੈਂ ਬਹੁਤ ਨਿਮਾਣੀ ਹਾਂ। ਮੇਰਾ ਕੋਈ ਹੋਰ ਮਾਣ ਨਹੀਂ, ਮੈਂ ਤੇਰੇ ਉੱਪਰ ਹੀ ਮਾਣ ਕਰਦੀ ਹਾਂ। ਜਗਿਆਸੂ ਨੇ ਬੇਨਤੀ ਕਰਦਾ ਸੱਚੀ ਪ੍ਰੀਤ ਦੀ ਗੱਲ ਹੈ। ਭਗਤ ਰਾਜ ਜੀ ਸ਼ਬਦ ਕਥਨ ਕਰਦੇ ਹੈ, ਉਹ ਕਹਿੰਦੇ ਨੇ ਇਹ ਵਾਹਿਗੁਰੂ ਪਰਮੇਸ਼ਰ ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ, ਤੇਰੇ ਬਗੈਰ ਮੇਰਾ ਜੀਵਨ ਨਹੀਂ ਹੋ ਸਕਦਾ। ਬਾਬਾ ਫਰੀਦ ਜੀ ਵੀ ਗੱਲ ਕਹਿ ਰਿਹਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪਾਂ ਰੋਜ਼ ਹੀ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਪੜ੍ਹਦੇ ਹਾਂ ਕਿ ਆਖਾਂ ਜੀਵਾਂ ਵਿਸਰਾ ਵਰਜਾਓ। ਕਹਿੰਦੇ ਪਰਮਾਤਮਾ ਜੇ ਤੈਨੂੰ ਮੈਂ ਆਖਦਾ ਹਾਂ, ਤੈਨੂੰ ਚੇਤੇ ਕਰਦਾ ਤਾਂ ਮੇਰਾ ਜੀਵਨ ਹੈ, ਨਹੀਂ ਤਾਂ ਮੇਰਾ ਜੀਵਨ ਮ੍ਰਿਤਕ ਦੇ ਤੁਲ ਹੈ। ਬਾਬਾ ਫਰੀਦ ਜੀ ਕਹਿੰਦੇ ਹਨ, ਉੱਥੇ ਵੀ ਇਸਤਰੀ ਰੂਪ ਦੇ ਵਿੱਚ ਹੀ ਸੰਬੋਧਨ ਕਰ ਰਿਹਾ ਕਿ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਿਹਨਾਂ ਨਾਲ ਬਹਾਗਣੀ ਫਿਰ ਕਿਉਂ ਰਹਿਣ ਵਿਹਾਈ। ਬਾਬਾ ਜੀ ਕਹਿੰਦੇ ਹਨ ਕਿ ਮੈਂ ਅੱਜ ਨਾ ਸੁੱਤੀ ਕੰਤ ਸਿਓ, ਕੰਤ ਕੀ ਪਤੀ ਪਰਮਾਤਮਾ ਜੀਵ ਆਤਮਾ ਦੀ ਉਹਦਾ ਆਪਣਾ ਜਗਿਆਸੂ ਜਿਹੜਾ ਜੀ ਜੀਵ ਆਤਮਾ ਹੈ ਤੇ ਉਹ ਇਸਤਰੀ ਰੂਪ ਦੇ ਵਿੱਚ ਹੈ, ਪਰਮਾਤਮਾ ਜਿਹੜਾ ਹੈ ਪਤੀ ਰੂਪ ਦੇ ਵਿੱਚ ਹੈ। ਕਹਿੰਦੇ ਅੰਗ ਮੁੜੇ ਮੁੜ ਜਾਏ, ਅੰਗ ਨਾਲ ਫਿਰਦੇ ਦੱਸਦਾ। ਕਹਿੰਦੇ ਅੱਜ ਮੈਂ ਕਿਤੇ ਅਵੇਸਲਾ ਹੋ ਗਿਆ ਤੇ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਿਆ, ਉਹਨਾਂ ਨੂੰ ਚੇਤੀ ਨਹੀਂ ਕਰ ਸਕਿਆ, ਅੱਜ ਨਾ ਸੁੱਤੀ ਕੰਤ ਸਿਓ। ਕਹਿੰਦੇ ਅਭੇਦਤਾ ਰੂਪੀ ਜਿਹੜੀ ਸੇਜ ਹੈ ਉਹਤੇ ਮੈਂ ਸੁੱਤਾ ਨਹੀਂ, ਜਿਹੜੀ ਸੁਰਤ ਹੈ ਉਹ ਕਿਤੇ ਬਾਂਝੀ ਰਹਿ ਗਈ। ਅੰਗ ਮੁੜੇ ਮੁੜ ਜਾਏ, ਅੰਗ ਕੀ ਕਹੇ, ਹਿਰਦਾ ਹੈ ਉਹ ਬੰਝਾਉਂਦਾ ਹੀ ਹੈ, ਬੰਝਾਉਂਦਾ ਹੀ ਜਾਂਦਾ ਹੈ, ਕੀ ਕਰਾਂ ਮੈਂ। ਤੇ ਨਾਲ ਕਹਿੰਦੇ ਹੈ ਜਿਹਨਾਂ ਨਾਮ ਦੁਹਾਗਣੀ ਤਿੰਨ ਕਿਉਂ ਰਹਿਣ ਦਿਖਾਏ। ਕਹਿੰਦੇ ਮੈਂ ਤਾਂ ਹੈਰਾਨ ਹਾਂ। ਬਾਬਾ ਫਰੀਦ ਜੀ ਕਹਿੰਦੇ ਸਿਰਫ ਮੈਂ ਤਾਂ ਇੱਕ ਦਿਨ ਹੀ ਕਿਤੇ ਅਵੇਸਲਾ ਹੋ ਗਿਆ, ਕਿਤੇ ਅੰਮ੍ਰਿਤ ਵੇਲਾ ਖੁੱਲ ਗਿਆ, ਕਿਤੇ ਪਰਮਾਤਮਾ ਦਾ ਚਿੰਤਨ ਨਹੀਂ ਕਰ ਸਕਿਆ, ਉਹਦਾ ਸਿਮਰ ਨਹੀਂ ਕਰ ਸਕਿਆ। ਕਹਿੰਦੇ ਮੇਰੀ ਇਹ ਹਾਲਤ ਹੋ ਰਹੀ ਹੈ ਕਿ ਜਿਹਨਾਂ ਨਾਮ ਦੁਹਾਗਣੀ, ਦੁਹਾਗਣੀ ਨਾਲ ਜਿਹੜੀ ਛੁੱਟ ਡੋਰ ਦਿੰਦੇ, ਜਿਹੜੀ ਪਤੀ ਤੋਂ ਵਿਛੜ ਚੁੱਕੀ ਹੈ। ਕਹਿੰਦੇ ਤਿਲ ਕਿਉਂ ਰਹਿਣ ਰਹਾਏ, ਕਹਿੰਦੇ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਕਿਵੇਂ ਬਤੀਤ ਹੁੰਦੀ ਹੈ। ਇਹ ਉਹਨਾਂ ਦੀਆਂ ਗੱਲਾਂ ਨੇ ਸਾਧ ਸੰਗਤ ਦੀ, ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਜਿਹੜੇ ਤੁਰੇ ਹੋਏ ਹਨ, ਤੇ ਉਹਨਾਂ ਨੂੰ ਤਾਂ ਸਾਧ ਸੰਗਤ ਦੀ ਇੱਕ ਘੜੀ ਦਾ ਜਿਹੜਾ ਰਸੋੜ ਹੈ। ਮਹਾਰਾਜ ਕਹਿੰਦੇ ਘੜੀ ਇੱਕ ਘੜੀ ਨਾਲ ਮਿਲਤੇ ਤਾਂ ਕੱਲ੍ਹ ਬਹੋਤਾ, ਹੁਣ ਕੱਲ ਮਿਲਿਆ ਪਿਆ ਤੂੰ ਭਗਵੰਤਾ। ਕਹਿੰਦੇ ਮੈਂ ਇੱਕ ਘੜੀ ਵੀ ਕਿਤੋਂ ਕਿਤੇ ਵਿਛੜ ਜਾਵਾਂ ਤੇ ਨੇੜੇ ਤਾਂ ਮਨ ਚ ਤੁਸੀਂ ਕਲੇਸ਼ ਪੈਦਾ ਹੋ ਜਾਂਦਾ, ਕਦੋਂ ਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਦੇ ਨੇ ਤੇ ਭਗਤ ਅਰਦਾਸ ਕਹਿੰਦੇ ਨੇ ਪਰਮਾਤਮਾ ਕਹਿੰਦੇ ਤੇਤੋਂ ਬਗੈਰ ਮੈਂ ਨਹੀਂ ਰਹਿ ਸਕਦਾ, ਤੇਰੇ ਬਿਨਾਂ ਮੇਰਾ ਜੀਵਨ ਕਦੇ ਨਹੀਂ ਹੋ ਸਕਦਾ। ਤੇ ਵਾਹਿਗੁਰੂ ਪਰਮੇਸ਼ਰ ਜਾ ਤੂੰ ਗ੍ਰਹਿ ਤਾਂ ਹਾਂ ਮੋਰਾ, ਕਹਿੰਦੇ ਜੇ ਤੂੰ ਕਿਤੇ ਪਹਾੜ ਬਣ ਜਾਵੇਂ ਤੇ ਮੈਂ ਮੋਰ ਬਣ ਜਾਵਾਂ, ਕਿਉਂਕਿ ਜਿਹੜੇ ਮੋਰ ਹਨ ਇਹਨਾਂ ਦੀ ਪਹਾੜਾਂ ਦੇ ਨਾਲ ਪ੍ਰੀਤੀ ਹੈ, ਜਿੱਥੇ ਬੱਦਲ ਹੁੰਦੇ ਨੇ। ਇਸ ਸ਼ਬਦ ਨੂੰ ਲੈ ਕਰਕੇ ਭਾਈ ਗੁਰਦਾਸ ਜੀ ਨੇ ਵੀ ਬਹੁਤ ਸੋਹਣੀ ਪੌੜੀ ਉਚਾਰਨ ਕੀਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਗੇ, ਕਹਿੰਦੇ ਚੰਦ ਦੇ ਜਿਹੜੀ ਨਾਲ ਹੈ ਚਕੋਰ ਦੀ ਪ੍ਰੀਤੀ ਹੈ, ਉਹ ਰਾਤ ਨੂੰ ਇੱਕ ਟੱਕ ਹੋ ਕੇ ਚੰਦਰਮਾ ਵੱਲ ਵੇਖਦੇ ਰਹਿੰਦੇ ਹੈ। ਚੱਕਵੀ ਸੂਰਜ ਹੇਤ ਹੈ ਮਨਮੋਹਨ ਸੁਖਾਲੇ, ਜਿਹੜੀ ਚੱਕਵੀ ਹੈ ਉਹ ਚੱਕਵੇ ਦੇ ਮਿਲਾਪ ਵਾਸਤੇ ਉਹ ਸੂਰਜ ਦਾ ਇੰਤਜ਼ਾਰ ਕਰਦੀ ਹੈ ਕਿ ਦਿਨ ਚੜ੍ਹੇਗਾ ਚੱਪੇ ਦਾ ਨੇਰ ਹੋਏਗਾ, ਕਿਉਂਕਿ ਰਾਤ ਨੂੰ ਵਿਛੜ ਜਾਂਦੇ ਜੀ। ਤੇ ਨਿਉਂ ਕਮਲ ਜਲ ਜਾਣੀ ਹੈ ਫਿਰ ਮੁੱਖ ਵਿਖਾਲੇ, ਜਿਹੜਾ ਕਮਲ ਹੈ ਉਹਦਾ ਪਾਣੀ ਨਾਲ ਡੇ ਹੈ, ਉਹ ਫਿਰ ਕੇ ਮੁੱਖ ਵਿਖਾਲਦਾ ਹੈ। ਤੇ ਮੋਰ ਵਬੀਹੇ ਬੋਲ ਦੇ ਇੱਕ ਬੱਦਲ ਕਾਲੇ, ਜਿਹੜੇ ਮੋਰ ਤੇ ਜਬੀਹੇ ਨੇ ਇਹ ਬੱਦਲ ਨਾਲ ਪ੍ਰੀਤੀ ਹੈ। ਪ੍ਰਸਾਦ ਸਿੰਘ ਜੀ ਇੱਕ ਅੰਗ ਪ੍ਰੀਤੀ ਕਹੇ ਇਸ ਨੂੰ, ਚੱਕਵੀ ਦਾ ਚੰਦਰਮਾ ਦੇ ਨਾਲ ਪ੍ਰੀਤੀ ਹੈ ਪਰ ਚੰਦਰਮਾ ਦੀ ਕੋਈ ਪ੍ਰੀਤੀ ਨਹੀਂ ਹੈ। ਚੱਕਚਾ ਸਿੰਘ ਚਕੋਰ ਵੀ ਚੰਦਰਮਾ ਨਾਲ ਪ੍ਰੀਤੀ ਹੈ ਤੇ ਚੱਕਵੀ ਦਾ ਸੂਰਜ ਨਾਲ ਇਹ ਹੈ ਤੇ ਕਮਲ ਦਾ ਪਾਣੀ ਦੇ ਨਾਲ ਹੈ ਤੇ ਮੋਰ ਵਬੀਹਾਂ ਦਾ ਬੱਦਲ ਦੇ ਨਾਲ ਹੈ ਪਰ ਬੱਦਲ ਇਹ ਨਹੀਂ ਕਰਦਾ। ਇੱਕ ਅੰਗ ਪ੍ਰੀਤੀ ਕਹੀ ਹੈ ਵੀ ਇੱਕ ਅੰਗ ਪ੍ਰੀਤੀ ਹੈ, ਪਰ ਕਹਿੰਦੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪਰ ਭਾਈ ਗੁਰਦਾਸ ਜੀ ਕਹਿੰਦੇ ਪੀਰ ਮਰੀਦਾਂ ਫਿਰ ਹੜੀ ਉਹ ਨਿਰ ਹੈ ਨਾਤੇ। ਤ੍ਰਿਣੀ ਦਾ ਅਰਥ ਹੈ ਪ੍ਰੀਤ, ਪਰ ਕਹਿੰਦੇ ਗੁਰੂ ਦੀ ਐਸੀ ਪ੍ਰੀਤੀ ਹੈ ਜਿੱਥੇ ਜਗਿਆਸੂ ਜਿਹੜਾ ਸਿੱਖ ਹੈ ਜੇ ਹਿਰਦੇ ਦੇ ਵਿੱਚੋਂ ਯਾਦ ਕਰਦੇ ਨਾ ਤਾਂ ਸਤਿਗੁਰੂ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਤਨ ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਖ ਹੈ ਆਪਣੇ ਕੋਲ ਇਤਿਹਾਸ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਚਾਰੇ ਉਦਾਸੀਆਂ ਤੋਂ ਉਪਰੰਤ ਰਾਜੇ ਦੇ ਕੰਢੇ ਕਰਤਰੀ ਸ੍ਰੀ ਕਰਤਾਰਪੁਰ ਸਾਹਿਬ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਵਾਸ ਸਤਿਗੁਰੂ ਮਹਾਰਾਜ ਜੀ ਨੇ ਉਹਦੀ ਜ਼ਿੰਦਗੀ ਦਾ ਜੋ ਆਖਰੀ ਜੋ ਪੜਾਅ ਸੀ ਉੱਥੇ ਮਹਾਰਾਜ ਨੇ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਤੇ ਆਖਰੀ ਸਮੇਂ ਦੇ ਵਿੱਚ ਭਾਈ ਲਹਿਣਾ ਜੀ ਆਉਂਦੇ ਦਰਸ਼ਨ ਕਰਨ ਵਾਸਤੇ ਸੇਵਾ ਕੀਤੀ ਕਸਵੱਟੀਆਂ ਲੱਗੀਆਂ ਤੇ ਕਸਵੱਟੀਆਂ ਦੇ ਪਾਸ ਨਹੀਂ ਹੋਏ ਜੋ ਜਦੋਂ ਅਖੀਰਲੀ ਕਸਵੱਟੀ ਲੱਗਦੀ ਹੈ ਸਤਿਗੁਰੂ ਮਹਾਰਾਜ ਜੀ ਨੇ ਧਾਨਕਾ ਵਾਲਾ ਧਾਨ ਰੂਪ ਰਹਾ ਕਰਤਾਰ ਇਸ ਤਰ੍ਹਾਂ ਦਾ ਰੂਪ ਬਣਾ ਲਿਆ ਇਤਿਹਾਸ ਕਹਿੰਦਾ ਵੀ ਜਿੱਥੇ ਹੋਰ ਬੜੇ ਨੇੜਲੇ ਸਿੱਖ ਸੀ ਉਹ ਪਿੱਛੇ ਮੁੜ ਗਏ ਤੇ ਬਾਬਾ ਬੁੱਢਾ ਜੀ ਥੋੜ੍ਹਾ ਕਹਿੰਦੇ ਪਿੱਛੇ ਹਟ ਗਏ ਪਰ ਭਾਈ ਲਹਿਣਾ ਨਹੀਂ ਕਿਤੇ ਗਏ ਸਤਿਗੁਰੂ ਮਹਾਰਾਜ ਕਹਿਣ ਲੱਗੇ ਲਹਿਣਿਆ ਕਿ ਸਾਰੇ ਮੁੜ ਗਏ ਨੇ ਤੂੰ ਕਿਉਂ ਨਹੀਂ ਮੁੜਦਾ ਇਹ ਸਾਧ ਸੰਗਤ ਦੀ ਸਿੱਖੀ ਦਾ ਘਰ ਬਹੁਤ ਦੂਰ ਹੈ ਇਹਨਾਂ ਵਿਚਾਰਾਂ ਦਾ ਭਾਵ ਇਹ ਹੈ ਕਿ ਸਾਡੇ ਮਨ ਵਿੱਚ ਵੀ ਗੁਰੂ ਤੇ ਭਰੋਸਾ ਪ੍ਰਤੀਤ ਹੋਵੇ ਸਾਡੇ ਮਨ ਵਿੱਚ ਵੀ ਸੱਚਾ ਪ੍ਰੇਮ ਹੋਵੇ ਤੇ ਸੱਚੇ ਪ੍ਰੇਮ ਦੀ ਵੀ ਸਾਧ ਸੰਗਤ ਦੀ ਜਿਹੜਾ ਫਲ ਮਿਲਦਾ ਫਿਰ ਜਿਹੜੀ ਗੱਲ ਭਾਈ ਲਹਿਣੇ ਨੇ ਕਈ ਸਾਧ ਸੰਗਤ ਜੀ ਆਪਾਂ ਨਹੀਂ ਕਹਿ ਸਕਦੇ ਭਾਈ ਲਹਿਣਾ ਜੀ ਪਤਾ ਕੀ ਕਹਿੰਦੇ ਹੈ ਕਹਿਣ ਲੱਗੇ ਸਤਿਗੁਰੂ ਮਹਾਰਾਜ ਜਿਨ੍ਹਾਂ ਦਾ ਕੋਈ ਕੁਝ ਹੈ ਸੀ ਨਾ ਕਿਸੇ ਦੀ ਭੈਣ ਹੈ ਕਿਸੇ ਦਾ ਭਰਾ ਹੈ ਕਿਸੇ ਦਾ ਮਾਤਾ ਪਿਤਾ ਹੈ ਪੁੱਤਰ ਧੀਆਂ ਨੇ ਉਹ ਤਾਂ ਬਾਅਦ ਚਲੇ ਗਏ ਕਿ ਮੈਂ ਕਿੱਥੇ ਜਾਵਾਂ ਮੇਰਾ ਤੇਰੇ ਚਰਨਾਂ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਉਦੋਂ ਨੂੰ ਸਾਰ ਜਾਈਏ ਕਹਿ ਘਰ ਆਨਾ ਵੀ ਆ ਤੇਰੀ ਸੰਸਾਰ ਕਹਿੰਦੇ ਤੇਰੇ ਵਰਗਾ ਦੂਸਰਾ ਹੈ ਹੀ ਨਹੀਂ ਕੋਈ ਤੈਨੂੰ ਛੱਡ ਕੇ ਮੈਂ ਕਿੱਥੇ ਜਾ ਸਕਦਾ ਨਹੀਂ ਕਿਤੇ ਜਾ ਸਕਦਾ ਹੁਣ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਭਾਈ ਕਹਿੰਦੇ ਨੇ ਇਹ ਗੱਲ ਕਹੀ ਕਿ ਕਿਸੇ ਦਾ ਕੋਈ ਟਿਕਾਣਾ ਹੋਏਗਾ ਕਿਸੇ ਕੋਈ ਕੋਈ ਮੰਝਣ ਵਾਲੀ ਇੱਕ ਤੋਂ ਕਿਉਂ ਨਾ ਮੇਰੀ ਤੈਰ ਹੋਵੇ ਜਾ ਲੱਗ ਚਿਤਨਾ ਆਵੇ ਕਿਸੇ ਦਾ ਕੋਈ ਹੋਏਗਾ ਚਲਿਆ ਗਿਆ ਤੇ ਮੈਂ ਕਿੱਥੇ ਜਾਵਾਂ ਮੇਰਾ ਤੇਰੇ ਬਿਨਾਂ ਕੋਈ ਹੈ ਨਹੀਂ ਹੋਰ ਇਹ ਸਿੱਖ ਦੀ ਐਸੀ ਅਵਸਥਾ ਹੋਣੀ ਚਾਹੀਦੀ ਹੈ ਦੁਨਿਆਵੀ ਪਦਾਰਥ ਆਪਾਂ ਮੰਗਦੇ ਹਾਂ ਮੰਗੋ ਮਹਾਰਾਜ ਕਹਿੰਦੇ ਨੇ ਬਿਨ ਕੁਝ ਹੋਰ ਤੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਭਾਵੇਂ ਦੁੱਖ ਰੁੱਖ ਨੇ ਪਰ ਫੇਰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਸੰਸਾਰ ਵਿੱਚ ਰਹਿਣ ਵਾਸਤੇ ਤੈਨੂੰ ਲੋੜ ਹੈ ਪਦਾਰਥਾਂ ਦੀ ਨਿਰਸੰਕੋਚ ਤੂੰ ਮੰਗ ਸਕਦਾ ਮੰਗਿਆ ਭਗਤਾਂ ਨੇ ਕਿਹਾ ਗੋਪਾਲ ਤੇਰਾ ਅਰਥਾ ਜੋ ਜਨ ਤੁਮਰੀ ਭਗਤ ਕਰਨ ਚ ਤਿਨਕੇ ਕਾਜ ਸਵਾਰਤਾ ਦਾਸ ਸਿੱਧਾ ਮੰਗ ਘੀਓ ਹਮਰਾ ਖੁਸ਼ੀ ਕੰਡ ਦਈਓ ਪਨੀਆਂ ਸ਼ਾਦਨ ਨੀਕਾ ਨਾਜ ਮੰਗੂ ਸਤਿ ਸ੍ਰੀ ਅਕਾਲ ਗੋ ਭੈਸ ਮੰਗੂਲਾ ਮੇਰੀ ਕਾਜਨ ਤੁਰੀ ਸੰਜੀਵੀ ਕਰਕੀ ਗੇਮ ਚੰਗੀ ਜਾਂ ਧੰਨਾ ਲੈ ਮੰਗੀ ਤੂੰ ਸਭ ਨੂੰ ਮੰਗਿਆ ਨਾ ਪਰ ਸਤਿਗੁਰੂ ਮਹਾਰਾਜ ਕਹਿੰਦੇ ਮੰਗਦਾ ਸਾਰਾ ਕੁਝ ਹੀ ਕਿਉਂਕਿ ਆਪਣੇ ਲੋਭ ਉਹ ਕਿੰਨੋ ਉਮੀਦ ਤੇ ਸਿੱਖ ਭਾਵੇਂ ਲੋਭ ਹੀ ਕਰਦਾ ਭਾਵੇਂ ਲੋਭ ਹੀ ਕਰ ਤੂੰ ਪਰ ਆਪਣੇ ਗੁਰੂ ਕੋਲੋਂ ਮੰਗੀ ਕਿਸੇ ਹੋਰ ਕੋਲ ਨਾ ਜਾਈ ਸੱਚਾ ਪ੍ਰੇਮ ਕਰੀ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਹੋਣਗੀਆਂ ਸਾਰਾ ਸਮੇਂ ਜਿਵੇਂ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਨਾ ਕੋਈ ਮੁਲਾਜ਼ਮ ਹੈ ਕਿਤੇ ਨੌਕਰੀ ਕਰਦਾ ਕਿਸੇ ਵੀ ਥਾਂ ਤੇ ਨੌਕਰੀ ਕਰਦਾ ਉਹ ਆਪਣੇ ਹੱਕ ਨੂੰ ਮੰਗਦਾ ਮੇਰਾ ਹੱਕ ਪੂਰਾ ਦਿੱਤਾ ਜਾਵੇ ਜਿਹੜਾ ਮੇਰਾ ਹੱਕ ਹੈ ਜਿਹਨੂੰ ਪੂਰਾ ਮਿਲੇ ਜੇ ਹੱਕ ਨਾ ਮਿਲੇ ਫਿਰ ਕਈ ਵਾਰੀ ਸੰਘਰਸ਼ ਵੀ ਕਰਦੇ ਨੇ ਪਰ ਜਿਹੜੇ ਫਿਰ ਤਨਖਾਹਾਂ ਦੇਣ ਵਾਲੇ ਨੇ ਉਹ ਵੀ ਇਹ ਕਹਿੰਦੇ ਆ ਵੀ ਅਸੀਂ ਤੈਨੂੰ ਤੇਰਾ ਹੱਕ ਦਿੰਦੇ ਤੂੰ ਆਪਣੇ ਫਰਜ਼ ਪੂਰੇ ਕਰ ਤੇ ਪਰਮਾਰਥ ਵਿੱਚ ਵੀ ਇਹ ਗੱਲ ਹੈ ਸਤਿਗੁਰੂ ਮਹਾਰਾਜ ਕਹਿੰਦੇ ਸਿੱਖਾ ਮੈਂ ਤੇਰਾ ਹੱਕ ਨਹੀਂ ਰੱਖਦਾ ਜੋ ਤੂੰ ਮੰਗੇਗਾ ਤੈਨੂੰ ਮੈਂ ਦੇਵਾਂਗਾ ਪਰ ਤੂੰ ਵੀ ਆਪਣਾ ਫਰਜ਼ ਪੂਰਾ ਕਰਨਾ ਐਵੇਂ ਵਿਖਾਵੇ ਮਤ ਅੰਨਾਂ ਨਾਲ ਅਰਦਾਸਾਂ ਕਰ ਕਿਆਮੂ ਲੈ ਕੀਚਿਆ ਅਰਦਾਸ ਪਾਪ ਹੁੰਦੇ ਸਾਖੀ ਪਾਸ ਆਪਣਾ ਸ਼ੀਸ਼ੇ ਦੇ ਮੂੰਹ ਤੋਂ ਲਿਖ ਲੈ ਗੁਰਬਾਣੀ ਵੀ ਕਹਿੰਦੀ ਹੈ ਅਰਦਾਸਾਂ ਤਾਂ ਕਰਦੇ ਨਾ ਤੂੰ ਸਤਿਗੁਰੂ ਮਹਾਰਾਜ ਕਹਿੰਦੇ ਆਪਣਾ ਹੱਕ ਤੈਨੂੰ ਦੇਣ ਵਾਸਤੇ ਮੈਂ ਤਿਆਰ ਹਾਂ ਪਰ ਆਪਣਾ ਫਰਜ਼ ਪੂਰਾ ਕਰ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਵ ਸੁਖਦਾਤਾ ਹਰ ਤੇਰੀਆਂ ਸਾਰੀਆਂ ਇੱਛਾ ਪੂਰਨ ਕਰਨ ਵਾਲਾ ਪ੍ਰਮਾਤਮਾ ਹੈ ਜਾ ਕੇ ਵਸ ਹੈ ਕਾਮ ਧੇਨਾ ਸਵਰਗਾਂ ਦੀ ਕਾਮ ਤੇ ਗਊ ਮੰਗੀਆਂ ਵੀ ਉਹਦੇ ਕੋਲ ਜੋ ਮੰਗੀਆਂ ਮਿਲ ਜਾਂਦਾ ਕਾਮ ਕੀ ਕਾਮਨਾ ਧੇਨ ਕੀ ਗਊ ਕਾਮਨਾ ਪੂਰੀ ਕਰਨ ਵਾਲੀ ਕਹਿੰਦੇ ਉਹ ਪਰਮਾਤਮਾ ਦਾ ਨਾਮ ਹੈ, ਉਹ ਬਹੁਤਾ ਪਤਾ ਨਹੀਂ ਕਿੱਥੇ ਹੈ ਜਾਂ ਮਿਲੇਗੀ ਨਾ ਮਿਲੇਗੀ ਜਾਂ ਨਹੀਂ ਮਿਲੇਗੀ, ਪਰ ਸਤਿਗੁਰੂ ਮਹਾਰਾਜ ਦੀ ਇੱਛਾ ਪੂਰਕ ਸਰਵ ਸੁਖਦਾਤਾ ਹਰ ਪਰਮੇਸ਼ਰ ਹੈ, ਜਾ ਕੇ ਵਸ ਹੈ ਕਾਮ ਧਿਆਨ ਤੇਰਾ ਵਗ ਕਿਹਨੂੰ ਦੇ ਰਿਹਾ। ਪਰ ਮਹਾਰਾਜ ਕਹਿੰਦੇ ਆਪਣਾ ਫਰਜ਼ ਪੂਰਾ ਕਰ, ਉਹ ਕਿਹੜਾ ਫਰਜ਼ ਹੈ, ਸੋ ਐਸਾ ਹਰ ਧਿਆਈ ਹੈ ਮੇਰੇ ਜੜੇ ਤਾਂ ਸਰਵ ਸੁਖ ਪਾਵੈ, ਮੇਰੇ ਮਨਾਂ ਤੂੰ ਸਾਰੇ ਸੁਖ ਲੈ ਲੈ। ਆਪਣਾ ਫਰਜ਼ ਪੂਰਾ ਕਰਨਾ ਉਹਨੂੰ ਚੇਤੇ ਦਾ ਕਰ, ਉਹਦਾ ਸਿਮਰਨ ਦਾ ਕਰ, ਪਰ ਗੱਲ ਉਲਟ ਹੋ ਰਹੀ ਹੈ। ਜਿਵੇਂ ਨਾ ਜੁਆ ਖੇਡ ਰਿਹਾ ਕੋਈ, ਜਿਹੜੇ ਜੁਆ ਖੇਡਦੇ ਨੇ ਉਹਨਾਂ ਦੇ ਮਨ ਵਿੱਚ ਜਿਹੜੀ ਖਿਆਲ ਹੁੰਦਾ, ਨਾ ਤਾਂ ਅਸੀਂ ਕਿਤੇ ਨੌਕਰੀ ਕਰੀਏ, ਨਾ ਕੋਈ ਕਿਰਤ ਕਰੀਏ, ਕੋਈ ਵਪਾਰ ਕਰੀਏ, ਘਰ ਵਿਹਲੇ ਬੈਠੇ ਰਹੀਏ, ਜੁਆ ਖੇਡ ਕੇ ਅਸੀਂ ਸਾਰਾ ਕੁਝ ਪ੍ਰਾਪਤ ਕਰ ਲਈਏ, ਪਰ ਜੁਆ ਖੇਡਣ ਵਾਲਿਆਂ ਦਾ ਹਾਲ ਬੜਾ ਭੈੜਾ ਹੁੰਦਾ। ਇਹ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਦੱਸਿਆ ਪ੍ਰਮਾਣ ਨਾ ਮਹਾਰਾਜ ਕਹਿੰਦੇ ਵੀ ਜਿਵੇਂ ਕਹਿ ਸਰੀਰ ਗੁਣ ਵਿਚਾਰ ਚੱਲੇ ਜਵਾਰੀ ਦੋਵੇਂ ਹੱਥ ਝਾਰ, ਜਵਾਰੀ ਕਦੇ ਸਾਹ ਸਿੰਘ ਕਦੇ ਘਰ ਨਹੀਂ ਭਰਦੇ, ਸਗੋਂ ਸਾਰਾ ਕੁਝ ਹਾਰ ਜਾਂਦੇ ਆ। ਆਪਣੇ ਕੋਲ ਦੁਆਪਰ ਦਾ ਇਤਿਹਾਸ ਹੈ, ਪਾਂਡਵਾਂ ਨੇ ਜੂਆ ਖੇਡਿਆ ਸੀ, ਸਾਰਾ ਕੁਝ ਹੀ ਹਾਰ, ਇੱਥੋਂ ਤੱਕ ਆਪਣੇ ਘਰ ਵਾਲੀ ਦੀ ਉਹਨਾਂ ਨੇ ਦਾਤ ਲਾ ਦਿੱਤੀ ਸੀ, ਐਸੀ ਇਹ ਭੈੜੀਵਾਦੀ ਆਦਤ ਹੈ। ਸੋ ਇਹ ਆਪਣਾ ਫਰਜ਼ ਹੈ ਪਰਮਾਤਮਾ ਦਾ ਨਾਮ ਧਿਆਉਣਾ, ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਜੂਆ ਖੇਡਣ ਵਾਲਾ ਕਹਿੰਦਾ ਵੀ ਆਪਣੇ ਘਰ ਨੂੰ ਮੈਂ ਬਿਨਾਂ ਕਿਸੇ ਮਿਹਨਤ ਕੀਤੇ ਹੀ ਭਰ ਲਵਾਂ, ਰੱਬ ਨੂੰ ਕਿੱਥੇ ਨਾ ਕਰਾਂ। ਐਸਾ ਜਗ ਦੇਖਿਆ ਜਵਾਰੀ, ਕਹਿੰਦੇ ਮੈਂ ਐਸਾ ਸੰਸਾਰ ਦੇਖਿਆ ਜਵਾਰੀ, ਜਵਾਰੀ ਦੀ ਤਰ੍ਹਾਂ, ਜੂਆ ਖੇਡਣ ਦੀ ਤਰ੍ਹਾਂ। ਕਹਿੰਦੇ ਸਭ ਸੁੱਖ ਮੰਗ ਹੈ ਹਰਨਾਮ ਵਿਸਾਰੀ, ਸੁੱਖ ਤਾਂ ਸਾਰੇ ਮੰਗਦਾ ਜੀਵ, ਪਰ ਕਹਿੰਦਾ ਮੈਂ ਪਰਮਾਤਮਾ ਨੂੰ ਚੇਤੇ ਨਹੀਂ ਕਰ ਸਕਦਾ, ਮੈਂ ਨਿਤਨੇਮ ਨਹੀਂ ਕਰ ਸਕਦਾ, ਮੈਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ, ਮੈਂ ਗੁਰੂ ਘਰ ਨਹੀਂ ਜਾ ਸਕਦਾ, ਕਥਾ ਨਹੀਂ ਸੁਣ ਸਕਦਾ, ਮੈਂ ਸੇਵਾ ਨਹੀਂ ਕਰ ਸਕਦਾ, ਗੁਰੂ ਦੇ ਵਚਨ ਨਹੀਂ ਮੰਨ ਸਕਦਾ। ਐਸਾ ਜਗ ਦੇਖਿਆ ਜਵਾਰੀ, ਸਭ ਸੁੱਖ ਮੰਗਿਆ ਨਾਮ ਵਿਸਾਰੀ। ਸੋ ਭਾਈ ਲਹਿਣਾ ਜੀ, ਜਦੋਂ ਮਹਾਰਾਜ ਕਹਿੰਦੇ ਵੀ ਸਾਰੇ ਚਲੇ ਗਏ ਤੁਸੀਂ ਕਿਉਂ ਨਹੀਂ ਗਏ, ਤੇ ਭਾਈ ਲਹਿਣਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਜਿਹਦਾ ਕੋਈ ਹੈ ਸੀ ਚਲਾ ਗਿਆ, ਤੇ ਮੈਂ ਕਿੱਥੇ ਜਾਵਾਂ, ਮੇਰਾ ਦੂਸਰਾ ਹੈ ਹੀ ਨਹੀਂ ਕੋਈ, ਇਸ ਕਰਕੇ ਮੈਂ ਕਿੱਥੇ ਜਾਵਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਮੈਂ ਵੀ ਭਾਲ ਰਿਹਾ ਸੀ ਕਿ ਮੈਨੂੰ ਵੀ ਟਿਕਾਣਾ ਮਿਲ ਜਾਏ, ਉਹਦੇ ਹਿਰਦੇ ਵਿੱਚ ਮੈਂ ਬਹਿ ਜਾਵਾਂ। ਭਾਈ ਗੁਰਦਾਸ ਜੀ ਕਹਿੰਦੇ ਥਾਪਿਆ ਰਹਿਣਾ ਜੀਵ ਦੇ, ਆਪਣੇ ਜਿਉਂਦੇ ਜੀ ਮਰ ਕੇ ਥਾਪਿਆ ਰਹਿਣੇ ਜੀਵ ਦੇ, ਬੁਰਾਈ ਸਿਰ ਛਤਰ ਖੜਾਇਆ ਤੇ ਜੋਤ ਵਿੱਚ ਟਿਕਾ ਦਿੱਤੀ, ਕਹਿੰਦੇ ਆਪਣਾ ਰੂਪ ਆਪ ਬਟਾਇਆ। ਸੋ ਜਿਹਨਾਂ ਜਿਹਨਾਂ ਨੂੰ ਗੁਰੂ ਤੇ ਭਰੋਸਾ ਹੋ ਗਿਆ ਕਿ ਗੁਰੂ ਦਾ ਸਤ ਸੰਯੋਗ ਦਾ ਦੋਨੇ ਭੁਜਾ ਪਰਾ ਕੇ ਖੜਾ ਹੈ, ਪਰਮੇਸ਼ਰ ਤਾਂ ਉਡੀਕ ਰਹੇ ਹੈ, ਚਰਨ ਸ਼ਰਨ ਪੁਰ ਏਕ ਪੈਦਾ ਜਾਏ ਚਰ, ਸਤਿਗੁਰ ਕੋਟ ਪਿੰਡ ਆ ਕੇ ਹੋਏ ਰਹੇ। ਤਾਂ ਅੱਜਾ ਜੋ ਪਾਵਨ ਸ਼ਬਦ ਹੈ ਵੀ ਐਸੀ ਪ੍ਰੀਤ, ਗੋਬਿੰਦ ਸਿੰਘ ਲਾਲੀ ਜੀ ਦੀ ਐਸੀ ਪ੍ਰੀਤੀ ਲੱਗ ਗਈ ਕਿ ਸਤਿਗੁਰੂ ਮਹਾਰਾਜ ਜੀ ਤਾਂ ਚੱਲ ਕੇ ਆਪ ਆਉਂਦੇ। ਇੱਕ ਨਹੀਂ ਅਨੇਕਾਂ ਇਤਿਹਾਸ ਆਪਣੇ ਕੋਲ ਹਵਾਲੇ, ਬਾਬੇ ਬਕਾਲੇ ਨੇੜੇ ਨਗਰ ਹੈ ਬਤਾਲਾ ਨਗਰ, ਉੱਥੇ ਦੀ ਇੱਕ ਬੀਜੀ ਹੈ, ਉਹਦਾ ਨਾਂ ਇਤਿਹਾਸ ਸੰਤੀ ਲਿਖਿਆ ਹੈ, ਘਰ ਵਾਲਾ ਹੈ, ਅਤੇ ਐਸੀ ਪਰਮਾਤਮਾ ਦੀ ਕੋਈ ਸੰਯੋਗ ਬਣਿਆ, 20 ਵਾਰ ਇਸ ਤਰ੍ਹਾਂ ਦੇ ਸੰਯੋਗ ਹੋ ਜਾਂਦੇ। ਜਿਹੜੀ ਇਹ ਬੀਬੀ ਹੈ ਇਹ ਗੁਰਸਿੱਖ ਘਰਾਣੇ ਦੇ ਵਿੱਚੋਂ ਹੈ, ਸਾਰਾ ਖਾਨਦਾਨੀ ਪਰਿਵਾਰ ਗੁਰਸਿੱਖੀ ਨੂੰ ਮੰਨਣ ਵਾਲਾ ਹੈ, ਗੁਰੂ ਘਰ ਦਾ ਪ੍ਰੇਮੀ ਹੈ, ਪਰ ਕੋਈ ਐਸਾ ਸੰਯੋਗ ਬਣਿਆ ਜਦੋਂ ਇਹਦੀ ਸ਼ਾਦੀ ਹੋਈ, ਵਿਆਹ ਹੋਇਆ ਨਾ, ਜਿਹੜਾ ਸਹੁਰਾ ਘਰ ਸੀ ਇਹ ਮੰਨਣ ਸਖੀ ਸਰਵਰ ਨੂੰ, ਇਹ ਸਖੀ ਸਰਵਰ ਨੂੰ ਮੰਨਣ ਵਾਲੇ ਸੀ। ਜਦੋਂ ਸ਼ਾਦੀ ਹੋ ਗਈ, ਅੱਗੇ ਸਤਸੰਗ ਦੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਇਹ ਸੰਯੋਗ ਹੁੰਦੇ ਸੀ, ਰਿਸ਼ਤੇ ਹੁੰਦੇ ਸੀ, ਨਾ ਆਮ ਕਰਕੇ ਜਿਹੜੇ ਅਤੇ ਆਪਾਂ ਸ਼ਬਦ ਵਰਤਦੇ ਹਾਂ ਜਿਹੜੇ ਨਾ ਹੀ ਲੋਕ ਰਾਜਾ ਕਹਿ ਦਿੰਦੇ ਹਾਂ ਜਾਂ ਬ੍ਰਾਹਮਣ, ਇਹ ਜਾ ਕੇ ਰਿਸ਼ਤਾ ਕਰ ਦਿੰਦੇ ਸੀ। ਅੱਜ ਕੱਲ੍ਹ ਮੰਗੂ ਨਹੀਂ ਸੀ ਰਿਸ਼ਤੇ ਹੁੰਦੇ, ਪਹਿਲਾਂ ਦੇਖ ਦਿਖਾਈਆ ਨਹੀਂ, ਜੋ ਉਹ ਕਰ ਦਿੰਦੇ ਸੀ ਠੀਕ ਹੈ, ਉਹਨਾਂ ਦੇ ਇਤਨਾ ਵਿਸ਼ਵਾਸ ਕੀਤਾ ਜਾਂਦਾ ਸੀ ਇਸ ਸੰਯੋਗ ਦੇ ਮੁਤਾਬਕ। ਅਤੇ ਬੀਬੀ ਜਿਹੜੀ ਸੀ ਇਹ ਸੰਤੀ, ਕਹਿੰਦੇ ਇਹਦਾ ਜਿਹੜਾ ਸਹੁਰਾ ਘਰ ਸੀ ਨਾ, ਅਤੇ ਉਹ ਸਖੀ ਸਰਬਰ ਨੂੰ ਮੰਨਣ ਵਾਲਾ ਸੀ। ਜਦੋਂ ਘਰ ਵਿੱਚ ਆਈ, ਸਹੁਰੇ ਘਰ ਵਿੱਚ ਆਈ, ਵੇਖਿਆ ਵੀ ਸਾਰਾ ਸਹੁਰਾ ਜਿਹੜਾ ਪਰਿਵਾਰ ਹੈ ਇਹ ਕੌਰਾਂ ਨੂੰ ਮੰਨਣ ਵਾਲਾ, ਸੋਚਦੀ ਹੈ ਵੀ ਮੈਂ ਤਾਂ ਸਤਿਗੁਰੂ ਮਹਾਰਾਜ ਦੀ ਸਿੱਖੀ ਧਾਰਨ ਕੀਤੀ ਹੋਈ ਹੈ। ਸਤਿਗੁਰੂ ਮਹਾਰਾਜ ਜੀ ਤਾਂ ਗੁਰਬਾਣੀ ਵਿੱਚ ਕਹਿੰਦੇ ਜੋ ਪਾਤਰ ਕੀ ਪਾਈ ਪਾਏ ਤਾਂ ਕੀ ਕਾਰ ਅਜਾਈ ਜਾਏ, ਜੋ ਪਾਤਰ ਕੋ ਕਹਿ ਕੇ ਜੇਲ੍ਹ ਕਾਫੀ ਫਿਰਤਾ ਹੋਵੇ ਸੇ। ਇਸ ਕਰਕੇ ਜਿਹੜੇ ਪੱਥਰਾਂ ਨੂੰ ਪੂਜਣ ਵਾਲੇ ਨੇ ਉਹਨਾਂ ਤੋਂ ਸਗੁਰ ਮਹਾਰਾਜ ਗੁਰਬਾਣੀ ਵਿੱਚ ਕਹਿ ਰਹੇ ਨੇ ਕਿ ਪਾਤਸ਼ਾਹ ਪੂਜਾ ਬੋਲ ਹੈ, ਜਿਹੜੇ ਪੱਥਰ ਪੂਜਦੇ ਮੁੱਲ ਲੈ ਕੇ ਕਹਿੰਦੇ ਉਹ ਕਿਤੇ ਵੀ ਉਹਦਾ ਸਤਿਕਾਰਾ ਨਹੀਂ ਹੋਣਾ। ਤੇ ਕਹਿੰਦੇ ਉਹਦਾ ਭਗਤ ਵਿੱਚ ਕਹਿੰਦੇ ਨੇ ਕਿ ਪਾਤਸ਼ਾਹ ਪੂਜਾ ਬੋਲ ਮੁੱਲ ਮੁੱਲ ਲੈ ਕਹਿੰਦੇ ਪੂਜਾ ਸਭ ਸੰਸਾਰ ਸਾਰਾ ਸੰਸਾਰ ਹੀ ਪੂਜਾ ਕਰਦਾ ਹੈ, ਇਸ ਪ੍ਰਸਤੀ ਜੁੜਾ ਹੈ ਸੋ ਗੁਰੂ ਕਾਰਿਕਾਰ। ਗੁਰਬਾਣੀ ਦੀਆਂ ਪੰਕਤੀਆਂ ਯਾਦ ਨੇ। ਪਰ ਦੂਸਰੇ ਪਾਸੇ ਹੁਣ ਧਰਮ ਦੀ ਗੱਲ ਆ ਗਈ, ਜਿਵੇਂ ਗੁਰੂ ਦੀ ਹਜ਼ੂਰੀ ਦੇ ਵਿੱਚ ਜਾ ਕੇ ਅਤੇ ਆਪਣੇ ਸਮਾਜ ਦੇ ਵਿੱਚ ਅਤੇ ਲਾਵਾਂ ਲੈ ਕਰਕੇ, ਕਿਉਂਕਿ ਛੇਵੇਂ ਪਾਤਸ਼ਾਹ ਦੇ ਸਮੇਂ ਦੀ ਇਹ ਵਾਰਤਾ ਹੈ। ਮੈਂ ਘਰ ਵਿੱਚ ਜੇ ਵਹੁਟੀ ਬਣ ਕੇ ਆਈ ਹਾਂ ਕਿ ਛੱਡਿਆ ਵੀ ਨਹੀਂ ਜਾ ਸਕਦਾ, ਫਿਰ ਸਰ ਜਦੋਂ ਕਿ ਐਸੀ ਨਾਲ ਹਾਲਤ ਹੋ ਜਾਂਦੀ ਹੈ, ਜਦੋਂ ਕਿ ਐਸੀ ਅਵਸਥਾ ਬਣ ਜਾਂਦੀ ਹੈ, ਫਿਰ ਉਸ ਵੇਲੇ ਸਿੱਖ ਕੋਲ ਅਰਦਾਸ ਹੈ। ਜਿਹੜੀ ਅਰਦਾਸ ਹੈ ਸਾਸ ਵਿੱਚ ਬਹੁਤ ਬਹੁਤ ਵੱਡੀ ਸ਼ਕਤੀ ਹੈ, ਇੱਕ ਵੱਖਰਾ ਵਿਸ਼ਾ ਹੈ। ਜੇ ਕੋਈ ਜਗਿਆਸੂ ਹੋ ਕਰਕੇ ਸੱਚੇ ਦਿਲੋਂ ਅਰਦਾਸ ਕਰਦੇ ਹੋਏ ਨਾ, ਬਿਰਤੀ ਕਦੇ ਨਾ ਹੋਵੇ ਜਦ ਕਿ ਅਰਦਾਸ ਅਰਦਾਸ ਕਦੇ ਸਾਸ ਵਿੱਚ ਬਿਰਤੀ ਨਹੀਂ ਜਾਂਦੀ। ਵੈਸੇ ਅਰਦਾਸ ਦੇ ਅੱਖਰੀ ਅੱਖ ਵੀ ਇਹ ਹੈ, ਆੜੇ ਦਾ ਅੱਖ ਹੈ ਅੰਤਰ ਜਾਮੀ, ਉਹ ਪਰਮਾਤਮਾ ਅੰਤਰ ਜਾਮੀ ਹੈ, ਅੰਤਰ ਦਾ ਅੰਦਰ ਦੀ ਜਾਣਨ ਵਾਲਾ ਹੈ। ਕੋਈ ਕਿਤੇ ਵੀ ਬੈਠਾ ਉਹਨੂੰ ਯਾਦ ਕਰਦਾ, ਉਸੇ ਵੇਲੇ ਹਾਜ਼ਰ ਹੁੰਦਾ ਹੈ। ਅਤੇ ਰਾਜ ਦਾ ਅੱਖਰ ਹੈ ਰਖਵਾਲਾ ਵੀ ਹੈ, ਅਤੇ ਜੱਜੇ ਦਾ ਅੱਖਰ ਹੈ ਸਵਾ ਸਿੰਘ ਜੀ ਅੰਤਰ ਅੰਤਰ ਅਰਦਾਸ ਦਾ ਅੱਖ ਹੈ ਆੜਾ ਕੀ ਅੰਤਰ ਜਾਣੀ, ਰਾੜ ਅੱਖਰ ਹੈ ਰਖਵਾਲਾ, ਦੱਦੇ ਦਾ ਅੱਖਰ ਹੈ ਦਾਤਾਰ ਦਾਤਾਂ ਦੇਣ ਵਾਲਾ। ਅਤੇ ਸਤਸਾ ਸਿੰਘ ਜੀ ਅੰਤਰ ਜਾਮੀ ਤਾਂ ਆਮ ਕਰਕੇ ਜਿਹੜੇ ਰਿਧੀ ਅਸਲੀਆਂ ਵਾਲੇ ਨੇ ਇਹਨਾਂ ਕੋਲ ਵੀ ਗੱਲਾਂ ਆ ਜਾਂਦੀਆਂ ਨੇ, ਇਹ ਖਾਸ ਗੱਲ ਨਹੀਂ ਹੈ ਇਹਦੀ ਵੱਡੀ, ਇਹ ਦਿਲ ਦੀ ਗੱਲ ਜਾ ਲੈਣੀ। ਪਰ ਸਤਿਗੁਰੂ ਮਹਾਰਾਜ ਜੀ ਤਾਂ ਐਸੇ ਅੰਤਰ ਜਾਮੀ ਨੇ, ਇਹ ਤਾਂ ਜਨਮਾਂ ਜਨਮਾਤਰਾਂ ਦੀਆਂ ਸਿੱਖ ਦੀਆਂ ਸਾਰੀਆਂ ਵਾਰਤਾ ਦਰਨ ਦੇ ਕਿਹੜੇ ਜਨਮ ਵਿੱਚ ਆਪਾਂ ਨੇ ਕੀ ਕੀਤਾ ਹੈ, ਉਹ ਪਰਮੇਸ਼ਰ ਅੰਤਰ ਜਾਮੀ ਸਭ ਦੇ ਜਨ ਹੈ। ਇਹ ਰਖਵਾਲਾ ਕੈਸਾ ਹੈ, ਇਹ ਰਖਵਾਲਾ ਵੀ ਐਸਾ ਹੈ, ਆਹ ਸਰੀਰ ਦੇ ਵਿੱਚ ਆਪਣੀ ਜੀਵ ਆਤਮਾ ਹੈ। ਜਦੋਂ ਤੱਕ ਇਹ ਜੀਵ ਆਤਮਾ ਸਰੀਰ ਵਿੱਚ ਹੈ, ਉਦੋਂ ਤੱਕ ਇਹ ਸਰੀਰ ਦਾ ਸਤਿਕਾਰ ਹੈ, ਆਦਰ ਹੈ। ਜਦੋਂ ਸਰੀਰ ਦੇ ਵਿੱਚੋਂ ਆਤਮਾ ਉਡਾਰੀ ਮਾਰ ਜਾਂਦੀ ਹੈ ਨਾ, ਫਿਰ ਇਹ ਸਰੀਰ ਦੇ ਨਾਲ ਕੋਈ ਮੋਹ ਨਹੀਂ ਕਰਦਾ, ਇਹ ਸਾਰੇ ਆਪਾਂ ਜਾਣਦੇ ਹਾਂ। ਪਰ ਜਦੋਂ ਇਹ ਆਤਮਾ ਅੱਗੇ ਜਾਂਦੀ ਹੈ, ਉੱਥੇ ਕੌਣ ਸਹਾਈ ਹੈ, ਪਰਮਨ ਕੌਣ ਸਹਾਈ ਸਹਾਈ ਮਨਕਾ, ਉੱਥੇ ਫਿਰ ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾ ਤੇਰੇ ਸੰਗ ਸਹਾਈ। ਇਸੇ ਕਰਕੇ ਮਾੜੇ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਪਾਲੋ ਸਾਸ ਸਾਸ ਕਪਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ ਜਦ ਕਤ ਮੋਹੇ ਰਖਵਾਲੇ। ਇਹ ਜਿਹੜਾ ਪਰਮੇਸ਼ਰ ਦਾ ਨਾਮ ਹੈ ਪੂਰਾ ਗੁਰੂ ਹੈ, ਇਹ ਲੋਕ ਪ੍ਰਲੋਕ ਜਿਹੜਾ ਸੰਗ ਸਹਾਈ ਹੈ, ਜਗਣੀ ਡੋਬੈ ਤਸਕਰਨੀ ਲੇਵੈ ਭਾਏ ਨਾ ਸਾਕੇ ਜਾਲੇ, ਗੁਰ ਕਾ ਬਚਨ ਵਸੈ ਜੀ ਨਾਲੇ। ਜੇ ਕੋਈ ਪਾਣੀ ਡੋਬ ਨਹੀਂ ਸਕਦਾ, ਅਗਨੀ ਸਾੜ ਨਹੀਂ ਸਕਦੀ, ਜਿਹੜਾ ਚੋਰ ਹੈ ਚੁਰਾ ਨਹੀਂ ਸਕਦਾ, ਅੰਦਰੇ ਕੋ ਟਿਕ ਨਿਰਤਨ ਕੋ ਧਨ ਮਾਤ ਦੂਰ ਜੈਸੇ ਵਾਲੇ, ਜਿਹਨੇ ਅੰਨੇ ਕੁਛ ਕੋਲੇ ਟੋਣੀ ਹੈ ਛੋਟੀ ਹੈ। ਇਹ ਪਰਮੇਸ਼ਰ ਦਾ ਨਾਮ, ਪੂਰੇ ਗੁਰੂ ਦਾ ਸੰਗ, ਜਿਵੇਂ ਨਿਰਧਨ ਨੂੰ ਪੈਸੇ ਮਿਲ ਜਾਣ ਉਹਨੂੰ ਧਨ ਮਿਲ ਜਾਵੇ, ਮਾਤ ਦੁੱਧ ਜੈਸੇ ਵਾਲੇ, ਜਿਵੇਂ ਮਾਤਾ ਜਿਹੜੀ ਹੈ ਪੁੱਤਰ ਨਾਲ ਪ੍ਰੀਤੀ ਕਰਦੀ ਹੈ, ਬੱਚੇ ਨੂੰ ਦੁੱਧ ਨਾਲ ਪ੍ਰੀਤੀ ਹੈ। ਸਾਗਰ ਮੈਂ ਬੋਧ ਪਾਇਓ ਮਰ ਨਾਨਕ, ਕਰੀ ਕਿਰਪਾ ਕਿਰਪਾਵੇ ਕਹਿਣ ਕੋ ਭਾਵ ਹੀ ਅਰਦਾਸ ਰਖਵਾਲਾ, ਜਿੱਥੇ ਕੋਈ ਵੀ ਸਹਾਈ ਨਹੀਂ ਉੱਥੇ ਫਿਰ ਉਹ ਗੁਰੂ ਸਹਾਇਤਾ ਕਰਦਾ। ਰਖਵਾਲਾ ਵੀ ਹੈ, ਦਾਤਾਰ ਵੀ ਹੈ, ਤਾਂ ਸੰਗੀ ਦਾਤਾ ਇਤਨਾ ਵੱਡਾ ਹੈ ਉਹ, ਅਤੇ ਮਹਾਰਾਜ ਕਹਿੰਦੇ ਦੇਂਦਾ ਦੇ ਲੈਂਦੇ ਅੱਕ ਪਾਹੇ, ਦੁੱਖਾਂ ਦੁਗੰਤਰ ਕਾਹੀ ਕਾਹੇ, ਅਤੇ ਜੀਵ ਥੱਕ ਜਾਂਦੇ ਉਹ ਨਹੀਂ ਥੱਕਦਾ, ਤਾਂ ਗੁਰੂ ਤੂੰ ਤਾਂ ਦਾ ਕੂੜਾ ਨਾ ਨਿਕੋ, ਉਹਦਾ ਉਹਦੇ ਭੰਡਾਰੇ ਇਤਨੇ ਭਰੇ ਪਏ ਨੇ ਕਦੇ ਕੂੜੇ ਹੁੰਦੇ ਹੀ ਨਹੀਂ। ਸਮੁੰਦਰ ਦਾ ਭਰਿਆ ਪਿਆ ਨਾ, ਜਿਹਨਾਂ ਕਿਸੇ ਕੋਲ ਬਰਤਨ ਹੋਏਗਾ, ਜਿਹਨਾਂ ਕੋਲ ਪਾਤਰ ਹੋਏਗਾ, ਉਸ ਮੁਤਾਬਕ ਉਹ ਸਮੁੰਦਰ ਚੋਂ ਜਗ ਲੈ ਸਕਦਾ। ਜਿਹਦੇ ਦਾਨੇ ਕੀਮਤ ਨਾ ਪਵੇ, ਜੇ ਦਾਤੇ ਕਬਰ ਸਵਾਰ, ਉਹ ਪਰਮਾਤਮਾ ਦੇ ਭੰਡਾਰੇ ਭਰੇ ਪਏ ਨੇ, ਪਰ ਲੈਣ ਵਾਲਾ ਤਾਂ ਬਣੀਏ। ਇਸ ਕਰਕੇ ਕਹਿੰਦੇ ਉਹ ਬਹੁਤ ਵੱਡਾ ਦਾਤਾ ਹੈ, ਜਿਉਂ ਪਹਿਨਣ ਸਾਜੇ ਆ, ਜਿੱਤਾ ਪਹਿਨਣ ਖਾਣ, ਉਹਨੇ ਸਰੀਰ ਵੀ ਦਿੱਤਾ ਹੈ, ਉਹਨੇ ਜੀਵ ਆਤਮਾ ਦਿੱਤੀ ਹੈ, ਫਿਰ ਪਹਿਨਣ ਵਾਸਤੇ ਦਿੱਤਾ, ਖਾਣ ਵਾਸਤੇ ਦਿੱਤਾ। ਫਿਰ ਸਾਹਿਬ ਸਿੰਘ ਜੀ ਉਹ ਦਾਤਾਰ ਵੀ ਹੈ, ਸੱਸੇ ਦਾ ਅਰਥ ਹੈ ਸਹਾਰਾ, ਅਰਦਾਸ, ਉਹ ਫਿਰ ਸਹਾਰਾ ਵੀ ਬਣਦਾ। ਇਸ ਕਰਕੇ ਜਦੋਂ ਕੋਈ ਸੱਚੇ ਦਿਲੋਂ ਪੂਰੇ ਗੁਰੂ ਦੇ ਅੱਗੇ ਹੋ ਕੇ ਅਰਦਾਸ ਕਰਦਾ ਹੈ, ਫਿਰ ਸਤਿਗੁਰੂ ਮਹਾਰਾਜ ਜੀ ਸਿੱਖ ਦੇ ਮਦਦ ਕਰਦੇ ਨੇ, ਉਹਦੀ ਸਹਾਇਤਾ ਕਰਦੇ ਨੇ। ਤੇ ਬੀਬੀ ਜਦੋਂ ਆਪਣੇ ਸਹੁਰੇ ਘਰ ਵਿੱਚ ਗਈ, ਕਿਉਂਕਿ ਅੱਜ ਦਾ ਸ਼ਬਦ ਪ੍ਰੀਤੀ ਦੇ ਮੁਤਾਬਕ, ਜਿਹੜਾ ਪ੍ਰੀਤ ਹੈ ਨਾ, ਸੱਚੀ ਪ੍ਰੀਤ, ਉਸ ਪ੍ਰਤਾਏ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਤੇ ਉਹ ਫਿਰ ਬੀਬੀ ਨੇ ਅਰਦਾਸ ਕੀਤੀ, ਇਹ ਧਰਤਨ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ, ਹੋ ਮੈਂ ਤੇਰੀ ਸਿੱਖੀ ਲਈ ਹੋਈ ਹੈ, ਸਿੱਖੀ ਧਾਰਨ ਕੀਤੀ ਹੋਈ ਹੈ, ਅਤੇ ਮੇਰਾ ਸਹੁਰਾ ਘਰ ਜਿਹੜਾ ਅਜਿੱਤ ਹੈ, ਵੀ ਤੈਨੂੰ ਅਸੀਂ ਕਬਰ 'ਤੇ ਮੱਥਾ ਟਿਕਾਉਣਾ, ਜੇ ਮੈਂ ਮੱਥਾ ਟੇਕ ਦਿੱਤਾ ਤਾਂ ਮੈਂ ਸਿੱਖੀ ਤੋਂ ਖਾਰਜ ਹੋ ਜਾਵਾਂਗੀ, ਘਰ ਤੋਂ ਬੇਮੁੱਖ ਹੋ ਜਾਵਾਂਗੀ, ਮੇਰੀ ਆਤਮਾ ਨਹੀਂ ਮੰਨਦੀ, ਹੁਣ ਤੂੰ ਮੇਰੀ ਰੱਖਿਆ ਆਪ ਕਰ। ਇਸਰਾ ਸਿੰਘ ਜੀ ਇਸ ਨੇ ਆਪਣੇ ਘਰ ਵਾਲਿਆਂ ਨੂੰ ਸਮਝਾਇਆ, ਗੁਰੂ ਦੀ ਐਸੀ ਕਿਰਪਾ ਹੋਈ, ਕਿਉਂਕਿ ਸਭ ਨੂੰ ਪ੍ਰੇਰਨਾ ਕਰਨ ਵਾਲਾ ਪਰਮਾਤਮਾ ਸਭ ਨੂੰ ਪ੍ਰੇਰਨਾ ਉਹ ਕਰਦਾ ਜੋ ਪ੍ਰੇਰਿਤ ਨੂੰ ਕਰਨਾ, ਸਭ ਨੂੰ ਪ੍ਰੇਰਕ ਹੈ। ਚੰਗੇ ਭਲੇ ਇਸਰਾ ਸਿੰਘ ਜੀ ਜਿਹੜੇ ਬੜੇ ਬੜੇ ਵੇਖੇ ਨੇ, ਉਹ ਸੰਗਤ ਕਰਨ ਵਾਲੇ, ਅਤੇ ਜਿਹੜੇ ਲੱਗਦੇ ਵੀ ਸਾਰੀ ਜ਼ਿੰਦਗੀ ਸੁਧਰ ਨਹੀਂ ਸਕਦੇ, ਅੱਖੀਂ ਵੇਖੇ ਹੈ ਕਿ ਉਹਨਾਂ 'ਤੇ ਵੀ ਕਈ ਵਾਰੀ ਐਸੀ ਕਿਰਪਾ ਹੋ ਜਾਂਦੀ ਹੈ, ਇਸਰਾ ਸਿੰਘ ਉਹ ਐਸੇ ਨਾ ਪਰਪੱਕ ਹੋ ਜਾਂਦੇ ਹੈ, ਇਤਨੇ ਦ੍ਰਿੜਤਾ ਵਿੱਚ ਆ ਜਾਂਦੇ ਹੈ, ਬੰਦਾ ਹੈਰਾਨ ਹੋ ਜਾਂਦਾ। ਕਿਉਂ? ਕਿਉਂਕਿ ਪਰਮਾਤਮਾ ਨੇ ਉਹਨੂੰ ਪ੍ਰੇਰ ਦਿੱਤਾ, ਉਹਦੇ ਅੰਦਰ ਪ੍ਰੀਤੀ ਪੈਦਾ ਹੋ ਗਈ, ਵਿਸ਼ਵਾਸ ਪੈਦਾ ਹੋ ਗਿਆ। ਅਤੇ ਬੀਬੀ ਨੇ ਅਰਦਾਸ ਕੀਤੀ ਅਤੇ ਘਰ ਵਾਲਾ ਕਹਿਣ ਲੱਗਾ, ਭਗਵਾਨੇ ਆਪਣੇ ਸੰਯੋਗ ਬਣੇ ਨੇ, ਮੈਂ ਜਾਣਦਾ ਵੀ ਤੂੰ ਗੁਰੂ ਨਾਨਕ ਦੇਵ ਦੀ ਸਿੱਖ ਹੈ, ਤੂੰ ਗੁਰੂ ਘਰ ਨੂੰ ਮੰਨਣ ਵਾਲੀ ਹੈ, ਮੇਰਾ ਜਿਹੜਾ ਪਰਿਵਾਰ ਹੈ ਇਹ ਸਤੀ ਸਤ ਨੂੰ ਮੰਨਦਾ, ਪਰ ਮੈਂ ਤੇਰੇ ਨਾਲ, ਮੈਂ ਤੇਰਾ ਜਿਹੜਾ ਸਿਰਕ ਹੈ ਉਹਦੀ ਪ੍ਰਖਣਾ ਵੀ ਲਵਾਂਗਾ, ਅਤੇ ਮੈਂ ਤੈਨੂੰ ਡਲਾਵਾਂਗਾ ਨਹੀਂ, ਜੇ ਤੇਰੀ ਮਨ ਨਹੀਂ ਮੰਨਦਾ ਤਾਂ ਆਪਾਂ ਨਹੀਂ ਜਾਣਾ, ਆਪਾਂ ਸਵੀ ਸਰਬਰ 'ਤੇ ਮੱਥਾ ਨਹੀਂ ਟੇਕਣਾ। ਜਦੋਂ ਪਤੀ ਮੰਨ ਗਿਆ, ਬਾਕੀ ਘਰ ਵਾਲੇ ਕੀ ਕਰ ਸਕਦੇ? ਅਤੇ ਮੁੱਕਦੀ ਗੱਲ, ਇਹ ਘਰ ਵਾਲਿਆਂ ਨੇ ਜਿਹੜਾ ਇਹਦਾ ਸਹੁਰਾ ਸੀ, ਇਹ ਸਭ ਨੂੰ ਵੱਖ ਕਰ ਦਿੱਤਾ, ਘਰ ਤੋਂ ਅੱਡ ਕਰ ਦਿੱਤਾ, ਵੀ ਅਸੀਂ ਤੁਹਾਨੂੰ ਘਰ ਨਹੀਂ ਰੱਖ ਸਕਦੇ। ਇਹ ਸਭ ਸਮਾਂ ਲੰਘਿਆ, ਸਮਾਂ ਬਤੀਤ ਹੋ ਰਿਹਾ, ਅਤੇ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ, ਪਰ ਇਹ ਸਭ ਸੰਗੀ ਸੰਸਾਰ ਐਸਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਸੰਸਾਰ ਹੈ ਹੀ ਦੁੱਖ ਰੂਪ, ਕਿ ਦੁੱਖ ਜਾਂ ਪੰਡਾ ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਸੰਸਾਰ ਹੈ ਦਾ ਦੁੱਖ ਰੂਪ ਹੀ ਹੈ। ਜਦੋਂ ਕੋਈ ਜਦੋਂ ਤੱਕ ਇਸ ਗੱਲ ਨੂੰ ਕੀ ਨਹੀਂ ਮੰਗਣ, ਉਦੋਂ ਤੱਕ ਉਹ ਸੰਸਾਰ ਵਿੱਚ ਖਚਤ ਰਹਿੰਦੇ। ਵੈਸੇ ਤਾਂ ਇਹ ਕਥਾ ਆਪਾਂ ਸਰਵਣ ਕਰਦੇ ਹਾਂ, ਇਹਦਾ ਭਾਵ ਇਹ ਹੈ ਕਿ ਮਨ ਵਿੱਚ ਵਿਰਾਗ ਪੈਦਾ ਹੋਵੇ, ਸੰਸਾਰ ਸਾਨੂੰ ਮਿੱਥਿਆ ਲੱਗਣ ਲੱਗ ਜਾਵੇ। ਜਦੋਂ ਤੱਕ ਸੰਸਾਰ ਸਾਨੂੰ ਸੱਚਾ ਲੱਗਦਾ, ਉਦੋਂ ਤੱਕ ਸਾਨੂੰ ਜਿਹੜਾ ਹੈ ਪੂਰੇ ਗੁਰੂ ਦੇ ਨਾਲ ਸ਼ਬਦ ਨਾਲ ਕਦੇ ਪ੍ਰੀਤ ਨਹੀਂ ਹੋ ਸਕਦੀ, ਸੱਚੀ ਪ੍ਰੀਤ, ਜਦੋਂ ਸੰਸਾਰ ਸੱਚਾ ਲੱਗਦਾ। ਜਦੋਂ ਸੰਸਾਰ ਝੂਠਾ ਲੱਗਣ ਲੱਗ ਜਾਏਗਾ, ਇਹ ਨਿੱਚੇ ਕਰਕੇ ਉਸ ਵੇਲੇ ਸੱਚਾ ਵਿਰਾਗ ਹੁੰਦਾ। ਉਸੇ ਨੂੰ ਮਹਾਰਾਜ ਕਹਿੰਦੇ ਨੇ, ਨਾ ਮੈਂ ਜੋ ਨਾ ਧਿਆਨ ਚਿੱਤ ਲਾਇਆ, ਬਿਨ ਵਿਰਾਗ ਨਾ ਸੂਟ ਸਵਾਇਆ। ਇਹ ਵਿਰਾਗ ਦਾ ਅਰਥ ਹੈ ਵੈਰ ਨਾ ਤਿਆਗ, ਮੈਂ ਰਾਗ ਨਾ ਮੋਹ ਹੈ, ਅੰਦਰੋਂ ਦਿਲ ਦਾ ਮੋਹ ਟੁੱਟਾ। ਇਸ ਕਰਕੇ ਜਦੋਂ ਅੰਦਰੋਂ ਸੰਸਾਰ ਦਾ ਮੋਹ ਟੁੱਟ ਜਾਂਦਾ ਹੈ, ਫਿਰ ਉਹ ਸੱਚੀ ਪ੍ਰੀਤ ਪਰਮਾਤਮਾ ਨਾਲ ਪੈਦਾ ਹੁੰਦੀ। ਫਿਰ ਮਨ ਚਾਹੁੰਦਾ ਹੈ ਮੈਨੂੰ ਕੋਈ ਐਸਾ ਟਿਕਾਣਾ ਮਿਲੇ ਜਿਹੜਾ ਸਰੀਰੀ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ। ਇਸ ਕਰਕੇ ਸੰਸਾਰ ਦੁੱਖ ਹੈ, ਮੈਂ ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਪਰ ਸਾਧ ਸੰਗਤ ਜੀ ਕਹਿੰਦੇ, ਦੁੱਖਮੈਂ ਮਿੱਥਿਆ ਭਾਵਨਾ ਅਤੇ ਸੁਖਮੈਂ ਭਾਵਨਾ ਸੱਤ। ਜਦੋਂ ਕਿਤੇ ਦੁੱਖ ਮਿਲਦਾ ਹੈ, ਸੁੱਖ ਲਾਗੇ ਤਾਂ ਰਾਮ ਪੁਕਾਰਾ ਹੈ, ਫਿਰ ਬੰਦਾ ਕਹਿੰਦਾ ਵੀ ਸੰਸਾਰ ਕੁਝ ਨਹੀਂ ਹੈ, ਇਹ ਤਾਂ ਝੂਠਾ ਹੈ। ਪਰ ਚਾਰ ਦਿਨ ਲੰਘ ਜਾਂਦੇ ਆ, ਮੁੜ ਕੇ ਫਿਰ ਉਹੀ ਅਵਸਥਾ ਹੋ ਜਾਂਦੀ ਹੈ ਕਿ ਦੁੱਖਮੈਂ ਮਿੱਥਿਆ ਭਾਵਨਾ ਕਿ ਸੰਸਾਰ ਝੂਠਾ ਲੱਗਦਾ ਹੈ, ਅਤੇ ਸੁਖਦ ਭਾਵਨਾ ਸੱਤ। ਜਦੋਂ ਸੁੱਖ ਹੁੰਦੇ ਨੇ ਫਿਰ ਭੁੱਲ ਜਾਂਦਾ। ਪਰ ਕਹਿੰਦੇ ਨਿੱਚੇ ਕਰਮ ਗਿਆਨ ਕਰ, ਨਿੱਚੇ ਸਕਲ ਨਾ ਸੱਤ। ਜਦੋਂ ਕੋਈ ਸ਼ਬਦ ਨਾਲ ਜੁੜਦਾ ਹੈ, ਗਿਆਨ ਪ੍ਰਾਪਤ ਕਰਦਾ, ਫਿਰ ਨਿੱਚੇ ਕਰਕੇ ਜਾਣ ਲੱਗਦਾ, ਬਾਕੀ ਜਿਹੜਾ ਸੰਸਾਰ ਹੈ ਇਹ ਦੁੱਖ ਰੂਪ ਹੈ। ਸੋ ਐਸਾ ਸਮਾਂ ਆਇਆ, ਜਿਹੜੀ ਇਹ ਦੰਪਤੀ ਹੈ, ਇਹ ਪਤੀ ਪਤਨੀ ਨੇ ਪਰਮਾਤਮਾ ਨੂੰ ਕੋਈ ਐਸਾ ਹੁਕਮ ਹੋਇਆ, ਜੋ ਜਿਤਨੇ ਵੀ ਉਹਦੇ ਪ੍ਰਾਰੰਭ ਸੰਗ ਸੀ, ਤਾਂ ਘਰ ਵਾਲਾ ਜਿਹੜਾ ਪਤੀ ਸੀ ਚੜ੍ਹਾਈ ਕਰ ਗਏ, ਅਤੇ ਹੋਰ ਦੁੱਖ ਸ਼ੁਰੂ ਹੋ ਗਏ। ਜਿਹੜਾ ਸਹੁਰਾ ਪਰਿਵਾਰ ਸੀ, ਉਹ ਤਾਂ ਪਹਿਲੀ ਚੰਗਾ ਨਹੀਂ ਸਮਝਦੇ ਸੀ, ਵੀ ਸਫੀ ਸਬਰ ਨੂੰ ਨਹੀਂ ਮੰਨਦੇ, ਮਥਾਈ ਦੇ ਕੇ ਇਹਨਾਂ ਨੇ ਇਹ ਗੁਰੂ ਘਰ ਨੂੰ ਮੰਨਦੇ ਨੇ ਕਿ ਸਾਹਿਬ ਜੀ ਸਮਾਂ ਲੰਘਿਆ ਅਤੇ ਬੱਚਾ ਹੈ ਕਿ ਬੱਚੇ ਦੇ ਸਹਾਰੇ ਬੀਬੀ ਜਿਹੜੀ ਸੰਗਤੀ ਹੈ ਆਪਣਾ ਜੀਵਨ ਨਿਰਵਾਹ ਕਰ ਰਹੀ ਹੈ ਅਤੇ ਗੁਰੂ ਗੁਰੂ ਕਰਦੀ ਰਹਿੰਦੀ ਹੈ ਅਤੇ ਭਾਵੇਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਬੜੀ ਗਰੀਬ ਹੈ ਪਰ ਹਿਰਦੇ ਵਿੱਚ ਉਹ ਬੜੀ ਅਮੀਰ ਹੈ। ਸਾਹਿਬ ਜੀ ਅਮੀਰੀ ਬਾਹਰ ਦੀ ਨਹੀਂ ਹੁੰਦੀ, ਅਮੀਰੀ ਤਾਂ ਸਾਹਿਬ ਸੰਗਤ ਦੀ ਹਿਰਦੇ ਦੀ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਭਾਵ ਖੜੇ ਹਰ ਸੰਤ ਤੁਮਾਰੇ ਜਿਨ ਘੰਤਰ ਹਰ ਨਾਮਾ ਪ੍ਰਵਾਨ ਕਰੀ ਸੇ ਆਏ ਸਭ ਦਿਨਾਂ ਕੇ ਕੰਮ। ਅਸੀਂ ਤਾਂ ਉਹ ਪ੍ਰਵਾਨ ਹਨ, ਉਹ ਧਨਵੰਤੇ ਨੇ ਜਿਹਨਾਂ ਕੋਲ ਨਾਮ ਦਾ ਧਨ ਹੈ। ਸੋ ਇਹ ਬੀਬੀ ਕੋਲ ਨਾਮ ਦਾ ਧਨ ਹੈ, ਗੁਰੂ ਦੀ ਜਾਤ ਵਸੀ ਹੋਈ ਹੈ ਕਿ ਜਿਹੜੇ ਸੰਗ ਵਾਲੇ ਨੇ ਨਾ ਨਗਰ ਦੇ ਵਿੱਚੋਂ ਉਹ ਸਤੀ ਸਰਬਤ ਤੇ ਜਾਂਦੇ ਨੇ। ਜਿਹੜਾ ਬੱਚਾ ਹੈ ਉਹਨੂੰ ਪਤਾ ਨਹੀਂ ਵੀ ਇਹ ਕਿੱਥੇ ਜਾਂਦੇ ਨੇ। ਜਦੋਂ ਬੱਚਾ ਦੇਖਦਾ ਵੀ ਜਿਹੜੇ ਮੇਰੇ ਨਗਰ ਦੇ ਸਾਥੀ ਬੱਚੇ ਨੇ ਉਹ ਵੀ ਆਪਣੇ ਘਰਦਿਆਂ ਦੇ ਨਾਲ ਜਾਂਦੇ ਆ, ਸਖੀ ਸਰਬਤ ਦੇ ਆਪਣੀ ਮਾਂ ਨੂੰ ਕਹਿੰਦਾ ਮਾਂ ਤੇ ਮੈਂ ਵੀ ਉੱਥੇ ਜਾਣਾ ਜਿੱਥੇ ਮੇਰੇ ਸਾਥੀ ਜਾ ਰਹੇ ਨੇ। ਤੇ ਮਾਂ ਕਹਿਣ ਲੱਗੀ ਬੇਟਾ ਆਪਾਂ ਉੱਥੇ ਨਹੀਂ ਜਾ ਸਕਦੇ, ਆਪਣਾ ਜਿਹੜਾ ਇਸ਼ਟ ਹੈ ਉਹ ਨਹੀਂ ਹੈ, ਆਪਣਾ ਜਿਹੜਾ ਇਸ਼ਟ ਹੈ ਉਹ ਤਾਂ ਸੱਚਾ ਪਾਤਸ਼ਾਹ ਹੈ, ਆਪਾਂ ਉੱਥੇ ਜਾਣਾ ਤੇ ਬੱਚਾ ਘੋੜ ਹੈ। ਕਹਿਣ ਲੱਗਿਆ ਉਹ ਫਿਰ ਕਿੱਥੇ ਨੇ? ਉਹ ਕਹਿਣ ਲੱਗੇ ਮੇਰਾ ਜਿਹੜਾ ਗੁਰੂ ਹੈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਆ ਰਹੇ ਨੇ। ਬੱਚਾ ਕਹਿੰਦੇ ਪਰ ਉੱਥੇ ਚੱਲਦੇ ਆਪਾਂ, ਜੇ ਆਪਾਂ ਇੱਧਰ ਨਹੀਂ ਜਾਣਾ ਤਾਂ ਉੱਥੇ ਚੱਲਦੇ ਹਾਂ। ਅਤੇ ਮਾਤਾ ਕਹਿਣ ਲੱਗੀ, ਉਹਦੀ ਮਾਂ ਕਹਿਣ ਲੱਗੀ ਬੱਚਾ ਘਰ ਵਿੱਚ ਬੜੀ ਗਰੀਬੀ ਹੈ ਅਤੇ ਆਪਾਂ ਦੋ ਵਕਤ ਦੀ ਰੋਟੀ ਮਸਾ ਖਾਂਦੇ ਹਾਂ, ਜੇ ਆਪਾਂ ਕਿਵੇਂ ਜਾ ਸਕਦੇ ਹਾਂ? ਹਾਂ ਮੈਨੂੰ ਭਰੋਸਾ ਹੈ ਮੇਰਾ ਗੁਰੂ ਅੰਤਰਜਾਮੀ ਹੈ, ਉਹ ਸੱਚੀ ਪ੍ਰੀਤ ਦੇਖਦਾ ਹੈ। ਜੇ ਤੂੰ ਸੱਚੇ ਦਿਲੋਂ ਯਾਦ ਕਰੇਗਾ ਇੱਕ ਦਿਨ ਜ਼ਰੂਰ ਕਿਰਪਾ ਕਰਾਂਗੇ, ਤੈਨੂੰ ਇੱਥੇ ਆ ਕੇ ਦਰਸ਼ਨ ਦੇਣਗੇ। ਕਹਿਣ ਲੱਗੀ ਬੱਚਾ ਆ ਇੱਕ ਪੈਸਾ ਲੈ ਲੈ, ਗੁੜ ਦੀ ਰੋੜੀ ਲੈ ਲੈ, ਆਪਣੇ ਪੰਨੇ ਨਾਲ ਪੱਲੇ ਨਾਲ ਬੰਨ ਲਏ ਨੇ। ਸੱਸ ਉਹਦਾ ਨਾਮ ਵੀ ਭਾਈ ਪੱਲਾ ਲਿਖੇ ਇਤਿਹਾਸ ਵਿੱਚ, ਅਤੇ ਨਾਮ ਵੀ ਪੱਲਾ ਹੈ ਅਤੇ ਪੱਲੇ ਨੇ ਸਿਦਕ ਬੰਨ ਲਿਆ ਹੈ ਕਿ ਦਿਨ ਰਾਤ ਯਾਦ ਕਰਦਾ ਹੈ, ਗੁਰੂ ਗੁਰੂ ਕਰਦਾ, ਜੇ ਬੀਬੀ ਦੀ ਯਾਦ ਕਰਦੀ ਹੈ ਸਿੰਘ ਉਹ ਦਿਨ ਆ ਗਏ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਤਾਂ ਸਤਿਗੁਰ ਹੋਰ ਪਿੰਡ ਆਗੇ ਹੋਏ ਰੇਤ ਹੈ। ਭਾਵਨੀ ਭਗਤ ਆਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬਤ ਦਾਨ ਦਾਨ ਦੇ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮਾਤਮਾ ਪਦਾਰਥਾਂ ਦਾ ਭੁੱਖਾ ਨਹੀਂ, ਉਹਦਾ ਪ੍ਰੇਮ ਪ੍ਰੇਮ ਦਾ ਭੁੱਖਾ ਹੈ। ਸੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੱਲ ਕਰਕੇ ਆਏ ਤੇ ਆ ਕੇ ਨਿਹਾਲ ਕੀਤਾ, ਸਾਰਾ ਨਗਰ ਇਲਾਕਾ ਵੇਖਦਾ ਵੀ ਇਹ ਬੀਬੀ ਜਿਹਨੂੰ ਘਰ ਵਾਲਿਆਂ ਨੇ ਤਿਆਗਿਆ ਹੋਇਆ, ਸਾਰੇ ਨਗਰ ਵਾਲੇ ਸੋਚਦੇ ਸੀ ਇਹ ਬੇਚਾਰੀ ਬੜੀ ਗਰੀਬਣੀ ਹੈ, ਜਿਹੜਾ ਅੱਜ ਪਤਾ ਲੱਗੇ ਵੀ ਕਿਤਨੀ ਅਮੀਰ ਹੈ। ਸੋ ਸਾਹਿਬ ਸਿੰਘ ਜੀ ਇਹ ਹੈ ਪ੍ਰੇਮ ਦੀ ਖੇਡ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਮਨਾ ਹੇ ਜਗਿਆਸੂ, ਜੇ ਤੈਂ ਪ੍ਰੇਮ ਕਰਨਾ ਨਾ ਤਾਂ ਸੱਚੇ ਪ੍ਰਮਾਤਮਾ ਦੇ ਨਾਲ ਕਰੀ, ਝੂਠਿਆਂ ਨਾਲ ਨਾ ਕਰੀ। ਕਬੀਰ ਜੋ ਤੋ ਖੇਡ ਭਰਮ ਕੀ ਪਾਕੇ ਸੇਤੀ ਫੇਲ, ਕਾਜੀ ਸਸੂ ਫੇਲ ਕੇ ਨਾ ਥਲ ਪਈ ਨਾ ਫੇਲ। ਜੇ ਪ੍ਰੇਮ ਕਰਨਾ ਤਾਂ ਪਾਕੇ ਸੇਤੀ ਪੱਕੇ ਗੁਰੂ ਨਾਲ ਪਾਲ ਕੇ ਪੂਰੇ ਗੁਰੂ ਨਾਲ ਪ੍ਰੇਮ ਕਰੀ, ਨਹੀਂ ਤਾਂ ਕਾਜੀ ਸਸੂ ਫੇਲ ਕੇ ਨਾ ਥਲ ਪਈ ਨਾ ਫੇਲ। ਜੇ ਝੂਠਿਆਂ ਕੀਤਾ ਲਾਵਾਂਗੇ ਝੂਠਿਆਂ ਦੇ ਨਾਲ, ਕਿਸੇ ਨੇ ਕੱਚੀ ਸਰੋਂ ਕਿਤੇ ਘਾੜੀ ਘਲਾੜੀ ਪਾਲੀ ਘਾੜੀ ਦੇ ਵਿੱਚ, ਉਹਦਾ ਕੁਝ ਨਹੀਂ ਬਣਦਾ ਸਾਹਿਬ ਜੀ। ਇਸ ਕਰਕੇ ਸੱਚੀ ਪ੍ਰੀਤ ਕਰਨੀ ਹੈ ਪੂਰੇ ਗੁਰੂ ਦੇ ਨਾਲ। ਸੋ ਭਗਤ ਅਰਦਾਸ ਜੀ ਦੀ ਗੱਲ ਕਹਿੰਦੇ ਹੈ, ਕਹਿੰਦੇ ਪਰਮਾਤਮਾ ਜੋ ਤੂੰ ਗਿਰਵਰ ਤੋ ਹਮ ਮੋਰਾ, ਜੇ ਤੂੰ ਪਰਮਾਤਮਾ ਪਹਾੜ ਹੈ ਗਿਰਵਰ ਕੇ ਪਹਾੜ ਹੈ ਤਾਂ ਮੈਂ ਮੋਰ ਬਣ ਜਾਵਾਂ। ਜੋ ਤੂੰ ਚੰਦ ਤੋ ਭੈ ਹੈ ਚਕੋਰਾ, ਜੇ ਤੂੰ ਚੰਦਰਮੈ ਤਾਂ ਚਕੋਰ ਬਣ ਜਾਵਾਂ। ਮਾਧੋ ਕਿ ਮਾਧੋ ਕੀ ਮਾਂ ਕੇ ਮਾਜ ਧਵ ਕੀ ਆਸਰਾ, ਤੁਮਰ ਤੋਰੋ ਤੋ ਹਮ ਨਹੀਂ ਤੋੜੈ। ਇਸ ਸਾਹਿਬ ਇਹ ਪਾਠ ਵੀ ਦੋ ਮੰਨੇ ਹੈ, ਜਿਹੜਾ ਰਾਮੀ ਗੁਰੂ ਸਾਹਿਬ ਦਾ ਪਾਠ ਹੈ ਇਹ ਪਾਠ ਹੈ ਤੁਮਨ, ਇਹ ਪਰਮਾਤਮਾ ਤੁਮਨ ਤੋੜੋ, ਜੇ ਤੂੰ ਤੋੜ ਦੇਣੇ ਤਾਂ ਹਮ ਨਹੀਂ ਤੋੜੈ, ਕਿਉਂਕਿ ਤੁਮ ਸਿਉ ਤੋੜ ਕਮ ਸੰਜੋਰ ਹੈ। ਜੇ ਪਾਠ ਕਰਾਂਗੇ ਜੇ ਤੁਮ ਨਾ ਤੋੜੋ, ਵੀ ਜੇ ਤੂੰ ਨਹੀਂ ਤੋੜੇਗਾ ਤਾਂ ਮੈਂ ਵੀ ਨਹੀਂ ਤੋੜਾਂਗਾ, ਇਹ ਤਾਂ ਸਰੀਕਾ ਹੋ ਗਿਆ। ਇੱਥੇ ਤਾਂ ਬੇਨਤੀ ਹੈ ਕਿ ਪਰਮਾਤਮਾ ਜੇ ਤੂੰ ਤੋੜ ਦੇਗਾ ਤਾਂ ਤੁਮ ਤੋੜੋ, ਤੂੰ ਤੋੜ ਦੇਵੇਗਾ ਤਾਂ ਹਮ ਨਹੀਂ ਤੋੜੈ, ਤਾਂ ਅਸੀਂ ਤੇਰੇ ਨਾਲ ਪ੍ਰੀਤੀ ਨਹੀਂ ਤੋੜ ਸਕਦੇ। ਤੁਮ ਸਿਉ ਤੋੜ ਕਮ ਸੰਜੋਰ ਹੈ, ਇਹਨੂੰ ਛੱਡ ਕੇ ਕਿੱਥੇ ਜਾਵਾਂਗੇ। ਫਿਰ ਬੇਨਤੀ ਕਰਦੇ ਹੈ, ਜੋ ਤੂੰ ਦੀਵਰਾ ਤੋ ਹਮ ਬਾਤੀ, ਜੇ ਤੂੰ ਦੀਵਾ ਬਣ ਜਾਵੇ ਤਾਂ ਮੈਂ ਬਾਤੀ ਉਹਦੇ ਵਿੱਚ ਬੱਤੀ ਬਣ ਕੇ ਜਾਣਾ। ਕਿਤਨੀ ਮੇਰੀ ਪ੍ਰੀਤ ਹੋਵੇ ਜੋ ਤੂੰ ਤੀਰਥ ਤੋਂ ਹਮ ਜਾਤੀ। ਜੇ ਤੂੰ ਤੀਰਥ ਬਣ ਜਾਵੇ ਤਾਂ ਯਾਤਰੀ ਬਣ ਕੇ ਆਵਾਂ, ਪਰ ਤੇਤੋਂ ਮੈਂ ਦੂਰ ਨਹੀਂ ਹੋ ਸਕਦਾ, ਤੇਤੋਂ ਮੈਂ ਵਿਛੋੜਾ ਝੱਲ ਨਹੀਂ ਸਕਦਾ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋੜੀ, ਤੁਮ ਸੰਗ ਜੋੜ ਅਵਰ ਸੰਗ ਤੋਰੀ। ਮੈਂ ਤੇਰੇ ਨਾਲ ਸੱਚੀ ਪ੍ਰੀਤੀ ਲਾ ਰਹੀ ਹੈ, ਬਾਕੀ ਸਭ ਨਾਲ ਛੱਡ ਕੇ ਤੇਰੇ ਨਾਲ ਮੈਂ ਪ੍ਰੀਤੀ ਲਾਈ ਹੈ। ਇਸ ਕਰਕੇ ਫਿਰ ਬੇਨਤੀ ਕਰਦੇ ਹੈ, ਕਹਿੰਦੇ ਜੈ ਜੈ ਜਾਉ ਤੈ ਤੇਰੀ ਸੇਵਾ, ਤੁਮ ਸੋ ਫਾਕਰ ਔਰ ਨਾ ਦੇਵਾ। ਮੈਂ ਜਿੱਤੇ ਵੀ ਜਾਂਦਾ ਮੈਂ ਤੈਨੂੰ ਹੀ ਵੇਖਦਾ, ਕਿਉਂਕਿ ਤੇਰੇ ਵਰਗਾ ਦੂਸਰਾ ਹੈ ਕੋਈ ਨਹੀਂ, ਦੂਜਾ ਹੈ ਹੀ ਨਹੀਂ ਕਿ ਪਰਮਾਤਮਾ ਦੇ ਵਰਗਾ, ਫਿਰ ਕਿਹਦੇ ਨਾਲ ਕਦੇ ਪ੍ਰੀਤ ਲਾਵਾਂ ਮੈਂ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ ਜੈ, ਕਹਿੰਦੇ ਮੈਂ ਉਪਮਾ ਨਹੀਂ ਦੇ ਸਕਦਾ, ਪਰਮਾਤਮਾ ਜਿਹਾ ਤੂੰ ਹੈ ਨਾ, ਤੇਰੇ ਵਰਗਾ ਦੂਸਰਾ ਨਹੀਂ ਕੋਈ। ਮੈਂ ਲੱਖ ਬੜਾ ਤੇ ਸਾਹਿਬਾ ਜੇ ਬਿੰਦ ਬਲਾਈ। ਇਸ ਕਰਕੇ ਗਿੱਠੀ ਹੱਕ ਢੰਡੋਲ ਇੱਕ ਸਵਾਦ ਨਾਲ ਹੋਏ, ਉਸ ਦਿਨ ਤੂੰ ਮੁੱਕ ਲੱਗ ਮੇਰਾ ਤਨ ਠੰਡਾ ਹੋਈ। ਮੈਂ ਸਾਰਾ ਸੰਸਾਰ ਢੂੰਡ ਕੇ ਵੇਖੇ ਹੈ, ਤੇਰੇ ਵਰਗਾ ਦੂਸਰਾ ਕੋਈ। ਜੈ ਜੈ ਜਾਉ ਤਹਿ ਤੇਰੀ ਸੇਵਾ, ਤੁਮ ਤੋ ਠਾਕਰ ਔਰ ਨਾ ਦੇਵਾ। ਭਗਤ ਹੀਤ ਗਾਵੇ ਰਵਦਾਸਾ, ਤੁਮਰੇ ਭਜਨ ਕੱਟੇ ਜਬ ਫਾਸਾ। ਕਹਿੰਦੇ ਤੇਰਾ ਭਜਨ ਕਰਦਿਆਂ ਕਰਦਿਆਂ ਜਮਾਂ ਦੀ ਪਾਈ ਕੱਟੀ ਜਾ ਰਹੀ, ਇਸ ਕਰਕੇ ਮੈਂ ਤੇਰਾ ਸੱਚੀ ਪ੍ਰੀਤੀ ਕਰਦਾ ਹਾਂ, ਸੱਚਾ ਪ੍ਰੇਮ ਕਰਦਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਕਿਰਪਾ ਕਰਦੇ ਹਨ, ਕਹਿੰਦੇ ਐਸੀ ਪ੍ਰੀਤ ਗੋਬਿੰਦ ਸਿਉਂ ਲੱਗੀ, ਕਹਿੰਦੇ ਮੇਰੀ ਐਸੀ ਪ੍ਰਮਾਤਮਾ ਨਾਲ ਪ੍ਰੀਤ ਲੱਗ ਗਈ ਹੈ, ਮਿਲ ਗਏ ਪੂਰਨ ਵਡਭਾਗੀ। ਕਹਿੰਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਕਹਿੰਦੇ ਫਿਰ ਪੂਰਨ ਭਾਗਾਂ ਦੀ ਨਿਸ਼ਾਨੀ ਪੂਰਨ ਕੇ ਪੂਰੇ ਗੁਰੂ ਨੇ ਆਪਣੇ ਨਾਲ ਦੇ ਲਿਆ ਹੈ ਰਹਾਓ। ਅੱਗੇ ਵੀ ਪ੍ਰਮਾਣ ਦਿੰਦੇ ਜਿਵੇਂ ਭਰਤਾ ਪੇਖ ਵਿਕਸੈ ਜਿਉਂ ਨਾਰੀ, ਨਾਰੀ ਦੀ ਰੀਤੀ ਜਿਵੇਂ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ। ਕਿਉਂ ਹਰ ਜਨ ਜੀਵੈ ਨਾਮ ਚਿਤਾਰੀ, ਕਹਿੰਦੇ ਇਸੇ ਤਰੀਕੇ ਜੋ ਪ੍ਰਮਾਤਮਾ ਦੇ ਪਿਆਰੇ ਨੇ ਉਹ ਨਾਮ ਨੂੰ ਚਿਤਾਰੀ ਕੇ ਚੇਤੇ ਕਰਕੇ ਜਾਉਂਦੇ ਹੈ। ਪੂਤ ਪੇਖ ਜੋ ਜੀਵਤ ਮਾਤਾ, ਜਿਵੇਂ ਮਾਂ ਆਪਣੇ ਬੱਚੇ ਨੂੰ ਵੇਖ ਕੇ ਜਾਉਂਦੀ ਹੈ, ਅਥਵਾ ਜਿਹੜਾ ਬੱਚਾ ਹੈ ਉਹ ਆਪਣੀ ਮਾਂ ਨੂੰ ਵੇਖ ਕੇ ਜਾਉਂਦਾ। ਓਤ ਪੋਤਨ ਹਰਸਿਓ ਰਾਤਾ, ਕਹਿੰਦੇ ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੈ, ਓਤ ਪੋਤਨ ਤਾਣਾ ਅਤੇ ਪੇਟਾ। ਸੂ ਤਿੱਕੇ ਹੁੰਦਾ ਹੈ, ਇੱਕ ਜਿਹੜਾ ਸਿੱਧੇ ਪਾਸੇ ਉਹਨੂੰ ਤਾਣਾ ਕਹਿੰਦੇ ਆ, ਜਿਹੜਾ ਕਿਹੜੇ ਪਾਸੇ ਉਹਨੂੰ ਪੇਟਾ ਕਹਿੰਦੇ। ਜਿਵੇਂ ਤਾਣਾ ਅਤੇ ਪੇਟਾ ਹੁੰਦਾ ਨਾ, ਇਸੇ ਤਰ੍ਹਾਂ ਕਹਿੰਦੇ ਪਰਮਾਤਮਾ ਦੇ ਪਿਆਰੇ ਭਾਵ ਕਿ ਹਰ ਵਕਤ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਹਰ ਵਕਤ ਉਹਨਾਂ ਰੱਤੇ ਰਹਿੰਦੇ ਹੈ, ਪਰਮਾਤਮਾ ਦੇ ਨਾਲ ਲੱਗੇ ਜੁੜੇ ਰਹਿੰਦੇ ਹਨ। ਲੋਭੀ ਅੰਧ ਕਰੇ ਵੇਖ ਧਨ, ਜਿਵੇਂ ਲੋਭੀ ਪੁਰਸ਼ ਜਿਹੜਾ ਹੈ ਜਦੋਂ ਉਹਨੂੰ ਧਨ ਮਿਲਦਾ ਉਹ ਬੜਾ ਆਨੰਦਿਤ ਹੁੰਦਾ ਹੈ। ਕਹਿੰਦੇ ਇਸੇ ਤਰ੍ਹਾਂ ਜਨ ਚਰਨ ਕਮਲ ਸਿਉ ਲਾਗੋ ਮਨ, ਕਹਿੰਦੇ ਇਸੇ ਤਰ੍ਹਾਂ ਜਿਹੜਾ ਲੋਭੀ ਬੰਦਾ ਧਨ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਕਹਿੰਦੇ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਪਿਆਰਾ ਹੈ, ਰੱਬੀ ਪਿਆਰਾ ਜਿਗਿਆਸੂ ਹੈ, ਕਹਿੰਦੇ ਉਹ ਜਦੋਂ ਉਹਦੇ ਜਿਹੜੇ ਚਿੱਤ ਵਿੱਚ ਪਰਮਾਤਮਾ ਦੇ ਚਰਨ ਵਸ ਜਾਂਦੇ ਹੈ, ਕਹਿੰਦੇ ਉਦੋਂ ਉਹ ਫਿਰ ਕਮਲ ਦੀ ਨਿਆਂ ਖਿੜ ਜਾਂਦਾ ਹੈ। ਬਿਸਰ ਨਾਹੀ ਤਿਰ ਦਾ ਤਾਰ, ਉਹ ਸਤਿਗੁਰੂ ਮਹਾਰਾਜ ਜੀ ਦੀ ਸਮਾਪਤੀ ਕਰਦੇ ਨੇ, ਹੇ ਦਾਤਾਰ ਕੀ ਦਾਤਾਂ ਦੇਣ ਵਾਲੇ ਵਾਹਿਗੁਰੂ ਪਰਮੇਸ਼ਰ, ਬਿਸਰ ਨਾਹੀ ਇੱਕ ਤਿਲ, ਜਿਵੇਂ ਤਿਲ ਬਹੁਤ ਛੋਟਾ ਹੁੰਦਾ ਹੈ, ਭਾਵ ਕਿ ਛਿਣ ਮਤ ਵੀ ਤੂੰ ਮੈਨੂੰ ਕਦੇ ਭੁੱਲੇ ਨਾ। ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਮ ਬਚਾਓ ਦੇਹੋ, ਆਖਾਂ ਜੀਵਾਂ ਬਿਸਰੇ ਮਰ ਜਾਓ, ਔਖੜ ਔਖਾ ਸਾਚਾ ਨਾਮ। ਸਾਸਿਨ ਅਸਰੀਅਤ ਹੈ, ਜਿਹੜੇ ਰੱਬ ਦੇ ਪਿਆਰੇ ਬੰਦਗੀ ਵਾਲੇ ਨੇ ਉਹਨਾਂ ਦਾ ਜੀਵਨ ਪੜ੍ਹ ਕੇ ਪਤਾ ਲੱਗਦਾ ਹੈ, ਕਹਿੰਦੇ ਕਦੇ ਕਦੇ ਵੀ ਸ਼ਿਰ ਮਾਤਾ ਜੀ, ਕਹਿੰਦੇ ਪਰਮਾਤਮਾ ਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ। ਕਿਉਂ ਨਹੀਂ ਭੁਲਾਉਣਾ ਚਾਹੀਦਾ? ਇਹ ਗੁਰਬਾਣੀ ਕਹਿ ਰਹੀ ਹੈ, ਪਤਾ ਨਹੀਂ ਕਿਹੜੇ ਵਾਲੇ ਪਰਮਾਤਮਾ ਦਾ ਤੁਹਾਨੂੰ ਸੱਦਾ ਆ ਜਾਏ। ਰਾਮ ਜਪਦੇ ਹਾਂ, ਫਿਰ ਘਿਰਨਾ ਕੀਚੈ ਮੇਰੀ ਜੰਗੜੀਏ, ਬਸ ਜਾਪੈ ਸੌ ਆਵੇ ਕਿ ਨਾ ਆਵੇ, ਰਾਮ ਪਤਾ ਨਹੀਂ ਦੂਸਰਾ ਸੌ ਆਵੇ ਜਾਂ ਨਾ ਆਵੇ। ਜੇ ਉਦੋਂ ਪਰਮਾਤਮਾ ਦਾ ਸੱਦਾ ਆ ਗਿਆ ਤੇ ਸਭ ਉਦੋਂ ਕੀ ਹੋਵੇ? ਫਿਰ ਇਧਰੋਂ ਮਨ ਵਿੱਚ ਕੋਈ ਸੰਸਾਰੀ ਵਸਤੂ ਜਾ ਰਹੀ ਹੈ, ਅੰਤ ਤਾਜੇ ਲਕਸ਼ਮੀ ਸਿਮਰੈ, ਐਸੀ ਚਿੰਤਾ ਮੇਂ ਨਿਬੜੈ, ਸਤ ਜੋਨ ਵਲ ਵਲ ਉਤਰੈ। ਉਹ ਤਾਂ ਕਹਿੰਦੇ ਵੀ ਸ਼ਿਰ ਮਾਤਰ ਵੀ ਪਰਮਾਤਮਾ ਭੁੱਲੇ ਨਾ, ਪਤਾ ਨਹੀਂ ਕਿਹੜੇ ਵੇਲੇ ਉਧਰੋਂ ਬੁਲਾਵਾ ਆ ਜਾਏ, ਤੇਰਾ ਮਨ ਕਿਤੇ ਖਚਤ ਹੋਇਆ ਹੋਵੇ, ਜਿਹੀ ਤੇਰੇ ਮਨ ਵਿੱਚ ਵਾਸਨਾ ਹੋਏਗੀ, ਕਿਉਂਕਿ ਜੁਗ ਜੁਗ ਮੇਰੇ ਸਰੀਰ ਕਾ ਵਾਸਨਾ ਪੱਧਰ ਆਵੈ ਜਾਵੈ, ਅੰਤ ਕਾਜੇ ਕੜਕੇ ਸਿਮਰੈ, ਐਸੀ ਚਿੰਤਾ ਮੇਂ ਨਿਬੜੈ, ਹੁਕਮ ਜੋਨ ਵਲ ਵਲ ਉਤਰੈ। ਫਿਰ ਅਖੀਰ ਵਿੱਚ ਕਹਿੰਦੇ ਨੇ ਭਗਤ ਜੀ, ਕਹਿੰਦੇ ਅੱਜ ਕਿ ਜਦੋਂ ਸਮਾਂ ਆਵੇ ਨਾ, ਅੰਤ ਦੇ ਵੇਲੇ ਕਹਿੰਦੇ ਉਸ ਵੇਲੇ ਕਿਤੇ ਪਰਮੇਸ਼ੁਰ ਕਿਤੇ ਚੇਤਾ ਆ ਜਾਵੇ, ਵਾਹਿਗੁਰੂ ਪਰਮੇਸ਼ੁਰ ਕਿਤੇ ਯਾਦ ਆ ਜਾਏ। ਆਹ ਸਮੇਂ ਜੇ ਗੁਰੂ ਸਿਮਰ ਹੈ, ਐਸੀ ਚਿੰਤਾ ਦੇ ਜਿਮਰ ਹੈ। ਕਹਿੰਦੇ ਕਹਿ ਕਲੋਚਨ ਬਾਦ ਮੁਕਤਾ ਕੀ ਤਾਂਬਰ ਵਾ ਕੇ ਹਿਰਦੇ ਵਸੈ। ਜਦੋਂ ਉਹ ਸਮਾਂ ਆਵੇ ਕਹਿੰਦੇ ਪਰਮਾਤਮਾ ਕਿਤੇ ਉਹਦੇ ਹਿਰਦੇ ਵਸਿਆ ਹੋਵੇ, ਉਹ ਜੀਵਨ ਮੁਕਤ ਹੋ ਜਾਂਦਾ। ਇਸ ਕਰਕੇ ਮਹਾਰਾਜ ਬੇਨਤੀ ਕਰਦੇ ਨੇ ਜਗਾਸੂ ਮੁਖ ਦੁਆਰਾ, ਕਹਿੰਦੇ ਇੱਕ ਫਿਰ ਵੀ ਮੈਨੂੰ ਭੁੱਲੇ ਨਾ, ਨਾਨਕ ਪ੍ਰਭ ਪ੍ਰਾਣ ਆਧਾਰ। ਹੇ ਵਾਹਿਗੁਰੂ ਪਰਮੇਸ਼ਰ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਕੀ ਆਸਰਾ ਹੈ, ਤੂੰ ਮੇਰੇ ਜੀਵਨ ਦਾ ਆਧਾਰ ਹੈ ਆਸਰਾ ਹੈ। ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਅਨਾਮ ਆਧਾਰ ਦੇ ਭੁੱਖਾਂ ਸਭ ਦਵਾਈਆਂ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ, ਪਰਮਾਤਮਾ ਜਿਹੜੀ ਯਾਦ ਹੈ ਉਹਦਾ ਸਿਮਰਨ ਹੈ, ਇਹੀ ਜੀਵਨ ਹੈ, ਇਹੀ ਸਤਿਗੁਰੂ ਮਹਾਰਾਜ ਜੀ ਦਾ ਆਪਣੇ ਵਾਸਤੇ ਉਪਦੇਸ਼ ਹੈ। ਇਹ ਆਪਾਂ ਬੇਨਤੀ ਕਰਨੀ ਹੈ, ਜਿਸ ਤਰ੍ਹਾਂ ਨਾਲ ਹੀ ਦਾਸਦਾਰ ਆਪਣਾ ਨਾਮ ਦਿਓ, ਗੁਣ ਗਾਵਾ ਦਿਨ ਰਾਤ, ਨਾਲ ਬਚਾਓਗੇ ਹੋ। ਇੱਥੇ ਹੀ ਸਮਾਪਤੀ ਹੈ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਸਾਨੂੰ ਪੁੱਛਣ ਯੋਗ ਹੈ ਜੀ, ਉਹਨਾਂ ਭੁੱਲਾਂ ਦੀ ਜਮ੍ਹਾਂ ਕਰਨੀ ਜੀ। ਵਿਸਰਨਾ ਹੀ ਇੱਕ ਤਿਲ ਦਾ ਤਾਰ, ਨਾਨਕ ਤੇ ਪ੍ਰਭ ਪ੍ਰਾਣ ਅਧਾਰ। ਹੇ ਅਤੁੱਤ ਹੇ ਪਾਰ ਬ੍ਰਹਮ ਅਵਨਾਸੀ ਅਵਿਨਾਸ, ਹੇ ਪੂਰਨ ਹੇ ਸਰਬਮੈ ਤੁਮ ਭਜਨ ਗੁਰਦਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਤੇਗ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਕੇ ਸਦਾ ਰਵੇ। ਹੇ ਅਪਰੰਪਰ ਹਰ ਹਰੇ ਹੈ ਕੀ ਹੋ ਨਹਾਰ, ਹੇ ਸੰਤ ਹੈ ਕੈ ਸਦਾ ਸੰਗ ਦੇ ਮਾਣ ਆਧਾਰ। ਹੇ ਠਾਕੁਰ ਹਮ ਦਾਤਰ, ਮੈਂ ਨਿਰਗੁਣ ਗੁਣੇ ਕੋਈ, ਨਾਨਕ ਦੀ ਜਨਮਦਾਰ ਰਾਖੋ ਜੀ ਹੈ ਪਰੋਈ। ਆਏ ਪ੍ਰਭ ਤੋਂ ਲਗਤੀ ਕਿਰਪਾ ਨਿਤ ਦਗਾਰ, ਏਕ ਅੱਖਰ ਹਰ ਮਨ ਵਸਤ, ਨਾਨਕ ਹੋ ਕਹੇ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਧਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ ਨਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ ਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।